ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਪੂਰੇ ਗੁਰੂ ਹੋਣ ਕਾਰਨ ਅਸੀਂ ਸਾਰੀ ਜ਼ਿੰਦਗੀ ਸਤਿਗੁਰੂ ਦੇ ਦਰ 'ਤੇ ਜਦੋਂ ਵੀ ਆਵਾਂਗੇ ਸਾਨੂੰ ਗੁਰਦੇਵ ਨਿਤ ਨਵਾਂ ਉਪਦੇਸ਼ ਕਰਕੇ ਰੱਬ ਨਾਲ ਜੋੜਨਗੇ। ਜਦੋਂ ਵੀ ਆਓ ਇੰਝ ਲੱਗੇਗਾ ਅੱਜ ਸਤਿਗੁਰਾਂ ਦੀ ਬਾਣੀ ਮੇਰੇ ਵਾਸਤੇ ਅਤੇ ਮੈਨੂੰ ਇਕੱਲੇ ਨੂੰ ਕੁਝ ਕਹਿ ਰਹੀ ਹੈ। ਗੁਰਬਾਣੀ ਦਾ ਸ਼ਬਦ ਸੁਣ ਰਹੇ ਸਾਂ, ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਉ ਪਿੰਡ ਥਾ ਦੀ ਆਤਿਸ਼ ਕੀ ਭਾਉ ਭਗਤ ਨਹੀਂ ਸਾਧੀ। ਸਾਰੀ ਦੁਨੀਆ ਦੀ ਸੋਚ ਵੱਖਰੀ ਏ ਅਤੇ ਸਤਿਗੁਰੂ ਪਰਮੇਸ਼ਰ ਦੀ ਸੋਚ ਬਿਲਕੁਲ ਵੱਖਰੀ ਅਤੇ ਨਿਆਰੀ ਹੈ। ਕੁੱਲ ਦੁਨੀਆ ਜਦੋਂ ਵੀ ਜੀਵਨ 'ਚ ਕੋਈ ਗੱਲ ਕਰੇਗੀ ਦੂਜੇ ਤੋਂ ਸ਼ੁਰੂ ਕਰੇਗੀ, ਸਤਿਗੁਰੂ ਸਾਨੂੰ ਆਪਣੀ ਗੱਲ ਆਪਣੇ ਆਪੇ ਤੋਂ ਸ਼ੁਰੂ ਕਰਨ ਦੀ ਹੁਕਮ ਦਿੰਦੇ ਨੇ। ਦੁਨੀਆ ਦੂਸਰੇ ਦੇ ਔਗਣ ਅਤੇ ਗੁਨਾਹ ਵੇਖਦੀ ਹੈ, ਸਤਿਗੁਰੂ ਸਾਨੂੰ ਆਪਣੇ ਔਗਣ ਗੁਨਾਹ ਵੇਖਣ ਨੂੰ ਹੁਕਮ ਕਰਦੇ ਹਨ। ਦੁਨੀਆ ਦੇ ਅੰਦਰ ਸੋਚ ਮੁਤਾਬਕ ਇਹ ਕੰਨ ਦੂਜੇ ਦੀ ਨਿੰਦਾ ਆਪਣੀ ਉਸਤਤ ਸੁਣ ਕੇ ਖੁਸ਼ ਹੋਣਗੇ, ਪਰ ਇੱਥੇ ਹੁਕਮ ਹੈ ਨਾ ਕਿਸੇ ਦੀ ਨਿੰਦਾ ਅਤੇ ਨਾ ਕਿਸੇ ਦੀ ਉਸਤਤ ਸੁਣੋ। ਇਹ ਦੋਨੋਂ ਚੀਜ਼ਾਂ ਸਤਿਗੁਰੂ ਨੂੰ ਪਾਉਂਦੀਆਂ ਨੇ, ਉਸਤਤ ਉਹਦੀ ਕਰੋ ਅਤੇ ਨਿੰਦਾ ਭੁੱਲ ਕੇ ਵੀ ਕਿਸੇ ਆਦਮੀ ਦੀ ਨਾ ਕਰੋ। ਇੱਕ ਵਾਰ ਨਾ ਕਲਗੀਆਂ ਵਾਹੇ ਦੇ ਦਰਬਾਰ ਅੰਦਰ ਪਿਆਰੇ ਭਾਈ ਨੰਦ ਲਾਲ ਸਾਹਿਬ ਵੇਖ ਰਹੇ ਨੇ ਵੀ ਸੰਗਤਾਂ ਸਜੀਆਂ ਨੇ, ਸਤਿਗੁਰੂ ਦਾ ਦਰਬਾਰ ਸਜਿਆ ਏ। ਇੱਕ ਪਾਸੇ ਤਾਂ ਚਿਹਰਿਆਂ 'ਤੇ ਲਾਲੀ ਨਾਮ ਦੀ, ਦੂਸਰੇ ਪਾਸੇ ਉਹਨਾਂ ਕੋਲ ਸ਼ਸਤਰ ਜਦੋਂ ਪਕੜੇ ਹੋਏ ਇਹਨਾਂ ਦੇ ਸਾਹਮਣੇ ਵੱਡੇ ਵੱਡੇ ਰਾਜਿਆਂ ਦੇ ਚਿਹਰੇ ਫਿੱਕੇ ਪੈ ਰਹੇ ਹਨ। ਜੋਗੀ ਲੋਕਾਂ ਨੂੰ ਉਹਨਾਂ ਦੀ ਯੋਗ ਸਾਧਨਾ ਫਿੱਕੀ ਅਤੇ ਤੁੱਛ ਜੀ ਜਾਪਦੀ ਏ। ਕੀਰਤਨ ਖੋਣਾ, ਸਮਾਧੀਆਂ ਲੱਗਣੀਆਂ ਬਹੁਤ ਵਧੇਰੇ ਜਦੋਂ ਆਨੰਦ ਬਣਿਆ ਹੋਇਆ ਅਤੇ ਭਾਈ ਸਾਹਿਬ ਬਹੁਤ ਪਿਆਰ ਵਿੱਚ ਬੈਠੇ ਰੋਈ ਜਾ ਰਹੇ ਹਨ ਅਤੇ ਅੱਜ ਇੱਕ ਉੱਠ ਕੇ ਖਾ ਜੋੜ ਕੇ ਬਿਨੈ ਕੀਤੀ, ਗਰੀਬ ਨਿਵਾਸ ਅੱਜ ਇੱਕ ਅੰਦਰ ਫੁਰਨਾ ਆਏ ਜੀ ਕਿਰਪਾ ਕਰੋ, ਇੱਕ ਸਵਾਲ ਦਾ ਜਵਾਬ ਦੇ ਦਿਓ। ਸਾਹਿਬ ਕਹਿਣ ਲੱਗੇ, ਭਾਈ ਸਾਹਿਬ ਦੱਸੋ, ਦੁਨੀਆ ਸਵਾਲ ਕਰਦੀ ਏ ਦੁਨੀਆ ਦਾ ਕੀ ਬਣੇਗਾ, ਸਿੱਖ ਸਵਾਲ ਕਰਦਾ ਮੇਰਾ ਕੀ ਬਣੇਗਾ, ਦੁਨੀਆ ਨੂੰ ਫਿਕਰ ਹੈ ਪੰਚ ਅਤੇ ਲੋਕਾਂ ਦਾ ਕੀ ਬਣੇਗਾ। ਸਾਨੂੰ ਹੁਕਮ ਹੈ ਤੁਸੀਂ ਆਪਣਾ ਫਿਕਰ ਕਰੋ, ਦੁਨੀਆ ਅਤੇ ਪੰਚ ਦਾ ਤੁਹਾਡੇ ਰਾਹੀਂ ਭਲਾ ਹੋਵੇਗਾ। ਜਦੋਂ ਇਹਨਾਂ ਪੁੱਛਿਆ, ਸਤਿਗੁਰੂ ਜੀ ਕੋਈ ਇਹੋ ਜਿਹੀ ਕਿਰਪਾ ਕਰੋ, ਕੋਈ ਇਹੋ ਜਿਹਾ ਕਿਹੜਾ ਕਰਮ ਹੈ ਜਿਹੜਾ ਮਨੁੱਖ ਤੋਂ ਹੋ ਜਾਵੇ ਅਤੇ ਰੱਬ ਨਾਰਾਜ਼ ਹੋ ਜਾਂਦਾ ਹੈ, ਪਰਮਾਤਮਾ ਦੀ ਨਾਰਾਜ਼ਗੀ ਸਹਿਣੀ ਪੈਂਦੀ ਖੋਵੇ, ਉਹ ਗੁੱਸੇ ਹੋ ਜਾਵੇ। ਅਤੇ ਕਲਗੀਆਂ ਵਾਲੇ ਪਿਤਾ ਮਹਾਰਾਜ ਇਹਨੇ ਜੋ ਜਵਾਬ ਦਿੱਤਾ ਸੀ, ਕਹਿਣ ਲੱਗੇ ਭਾਈ ਆਨੰਦ ਲਾਲ ਸਾਹਿਬ ਸ਼ਾਬਾਸ਼, ਇਹ ਸਵਾਲ ਕਿਸੇ ਪਵਿੱਤਰ ਦਿਲ ਵਿੱਚੋਂ ਉੱਠ ਸਕਦਾ, ਗੰਦੇ 'ਚੋਂ ਨਹੀਂ। ਇਹ ਭਲਾ ਸਵਾਲ ਕੀਤਾ ਹੀ ਵੀ ਰੱਬ ਕਿਹੜੀ ਗੱਲੋਂ ਨਾਰਾਜ਼ ਹੁੰਦਾ ਹੈ, ਕਿਹੜੀ ਇਹੋ ਜਿਹਾ ਕਰਮ ਹੈ ਜਿਹਨੂੰ ਵੇਖੇ ਅਤੇ ਨਿਰੰਕਾਰ ਮਨੁੱਖ ਵੱਲ ਪੱਕੇ ਤੌਰ 'ਤੇ ਮੂੰਹ ਮੋੜਦਾ। ਉਹ ਕਹਿਣ ਲੱਗੇ, ਜੋ ਸਤਿਗੁਰਾਂ ਨੇ ਜਵਾਬ ਦਿੱਤਾ ਭਾਈ ਸਾਹਿਬ ਜੀ ਨੇ ਦੋ ਲਾਈਨਾਂ ਵਿੱਚ ਆਪ ਬਿਆਨ ਕੀਤਾ ਹੈ। ਉਹ ਕਹਿੰਦੇ ਨੇ, ਦੇਖੋ ਖਲਕ ਦਾ ਅਰਥ ਹੁੰਦਾ ਖਲਕਤ ਮਨੁੱਖਤਾ, ਖਾਲਕ ਹੁੰਦਾ ਗੁਰੂ ਕੇ ਪਿਆਰਿਓ, ਉਸ ਪਰਮਾਤਮਾ ਨੂੰ ਕਿਹਾ ਜਾਂਦਾ ਏ। ਕਹਿਣ ਲੱਗੇ, ਖਲਕ ਖਾਲਕ ਕੀ ਜਾਣ ਕੈ ਖਲਕ ਦੁਖਾਵੈ ਨਾਖੇ। ਜਦੋਂ ਕੋਈ ਆਦਮੀ ਕਿਸੇ ਦੂਸਰੇ ਆਦਮੀ ਦੀ ਨਿੰਦਾ ਕਰੇ, ਤੁਹਾਡੇ ਕਰਕੇ ਕਿਸੇ ਦਾ ਦਿਲ ਦੁੱਖ ਜਾਵੇ, ਉਹਦਾ ਅੰਦਰ ਦੁੱਖ ਜਾਵੇ, ਕਹਿਣ ਲੱਗੇ ਉਹਦਾ ਅੰਦਰ ਨਹੀਂ ਦੁਖਦਾ, ਇਹ ਸਭ ਤੋਂ ਵੱਡਾ ਮਾੜਾ ਕਰਮਕ ਹੈ। ਉਹਦੇ ਅੰਦਰ ਬੈਠਾ ਖੁਦ ਨਿਰੰਕਾਰ ਦਾ ਅੰਦਰ ਦੁਖਦਾ ਹੈ। ਜਿਹੜਾ ਰੱਬ ਦਾ ਦਿਲ ਦੁਖਾਵੇ ਉਹ ਕਦੇ ਜ਼ਿੰਦਗੀ 'ਚ ਆਸ ਨਾ ਕਰੇ ਕਿ ਮੈਂ ਸੁਖੀ ਹੋ ਜਾਵਾਂਗਾ, ਮੈਂ ਕੁਝ ਰੱਬ ਅਤੇ ਸਤਿਗੁਰੂ ਤੋਂ ਕੋਲੋਂ ਕੁਝ ਲੈ ਲਵਾਂਗਾ। ਉਹ ਕਹਿਣ ਲੱਗੇ ਨਹੀਂ, ਖਲਕ ਖਾਲਕ ਜੀ ਕੀ ਜਾਣ ਕਹਿ, ਉਹਨਾਂ ਦੇ ਕਦੇ ਵੀ ਦਿਲ ਨਾ ਦੁਖਾਓ, ਜੇ ਕੋਈ ਦੁਖਾਵੇਗਾ ਖਲਕ ਦੁਖੈ ਨੰਦ ਲਾਲ, ਜੇ ਖਲਕ ਪਾਪੈ ਤਾਂ ਹੀ ਰੱਬ ਦੀ ਬਹੁਤ ਵੱਡੀ ਨਾਰਾਜ਼ਗੀ ਹੁੰਦੀ। ਗੁਰੂ ਸਵਾਰਿਓ, ਜਦੋਂ ਨਾ ਅਸੀਂ ਸਿੱਖੀ ਦੀ ਗੱਲ ਕਰਦੇ ਹਾਂ ਤਾਂ ਸਿੱਖੀ 2+2=4 ਉਹਨੀ ਕਿਹਾ ਜਾਂਦਾ। ਸਿੱਖੀ ਕੋਈ ਕਰਮ ਕਾਂਡ ਦੀ ਤਰ੍ਹਾਂ ਕੋਈ 10 ਅਸੂਲ ਨਹੀਂ ਬਣਾਏ ਹੋਏ ਅਤੇ ਇਹਨਾਂ 'ਤੇ ਸਿੱਧੇ ਤੁਰੇ ਜਾਓ ਅਤੇ ਤੁਸੀਂ ਪਰਮਾਤਮਾ ਤੱਕ ਪਹੁੰਚੋਗੇ। ਨਾ ਗੁਰੂ ਕੇ ਪਿਆਰਿਓ ਇਹ ਬੁੱਧ ਨਾਲ ਨਾ ਅਕਲ ਦੇ ਦਾਇਰੇ ਵਿੱਚ ਆਉਣ ਵਾਲੇ, ਸਤਿਗੁਰੂ ਕਹਿਣ ਖੁਦ ਅਕਾਲ ਪੁਰਖ ਦੀ ਜੋਤ ਏ। ਅਕਾਲ ਪੁਰਖ ਭਲਾ ਕਿੰਨੇ ਕੁ ਲੋਕਾਂ ਦਾ ਏ? ਸਤਿਗੁਰੂ ਜੀ ਆਖਦੇ ਨੇ ਸਮੁੱਚੇ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਇੱਕੋ ਹੀ ਏ। ਬੜੀ ਗੰਭੀਰਤਾ ਨਾਲ ਗੁਰਮਤ ਨੂੰ ਵਿਚਾਰੀਏ ਅਤੇ ਗੁਰੂ ਕੇ ਪਿਆਰਿਓ ਪੂਰੇ ਦਾ ਪੂਰਾ ਧਿਆਨ ਸਾਰੀ ਜ਼ਿੰਦਗੀ ਆਪਣੇ 'ਤੇ ਕੇਂਦਰਿਤ ਹੋਵੇ, ਜਾਂ ਮੇਰੇ ਸੋਹਣੇ ਸਤਿਗੁਰਾਂ 'ਤੇ, ਉਧਰੋਂ ਉੱਠੇ ਅਤੇ ਕੇਵਲ ਆਪਣੇ 'ਤੇ। ਜਿਵੇਂ ਹੁਣ ਬੈਠੇ ਹਾਂ ਨਾ ਅਸੀਂ ਹਾਂ ਅਤੇ ਸਾਡਾ ਸਾਹਿਬ ਸੱਚਾ ਪਾਤਸ਼ਾਹ ਏ, ਕੰਮ ਕਰੀਏ ਸਾਡੇ ਸਾਹਮਣੇ ਸਤਿਗੁਰੂ ਜੀ ਖੋਣ, ਉਹਨਾਂ ਦੇ ਹੁਕਮ ਖੋਣ, ਨਾ ਕਿ ਲੋਕ ਆ ਜਾਣ। ਜਦੋਂ ਲੋਕ ਆਏ ਨਹੀਂ ਤਾਂ ਅਸੀਂ ਗੁਰੂ ਦੇ ਸਿੱਖ ਹੁੰਦੇ ਹੋ ਇਹ ਵੀ ਸਤਿਗੁਰੂ ਤੋਂ ਕੋਹਾਂ ਦੂਰ ਚਲੇ ਜਾਵਾਂਗੇ। ਬੇਨਤੀ ਕਰ ਲੱਗਾ ਸਾਂ, ਨਿਰੰਕਾਰ ਪੂਰੀ ਸ੍ਰਿਸ਼ਟੀ ਦਾ ਮਾਲਕ, ਸਤਿਗੁਰੂ ਨੇ ਪੂਰੀ ਸ੍ਰਿਸ਼ਟੀ ਦੇ ਮਾਲਕ, ਗੁਰੂ ਕੇ ਪਿਆਰਿਓ ਪੈਗੰਬਰਾਂ ਅਤੇ ਅਵਤਾਰਾਂ ਦੇ ਨਾਮ ਥੱਲੇ ਅਸੂਲ ਬਣਾਏ, ਇੱਕ ਕੌਮ ਨੂੰ ਪਿਆਰ ਕਰੋ, ਦੂਸਰੀ ਨੂੰ ਨਫ਼ਰਤ ਕਰੋ, ਆਪਣੇ ਧਾਰਮਿਕ ਅਸਥਾਨ ਦੀ ਸੇਵਾ ਕਰੋ, ਦੂਸਰੇ ਦੇ ਧਾਰਮਿਕ ਅਸਥਾਨ ਢਾਹ ਦਿਓ। ਇੱਥੋਂ ਤੱਕ ਹਿੰਦੂ ਧਰਮ ਅੰਦਰ 4 ਪਰਨਾਂ 'ਚ ਵੰਡ ਕੇ ਇੱਕ ਹੋਰ ਵੱਡੀ ਭੁੱਲ ਕਰਾਈ ਕਿ ਮਨੁੱਖਤਾ ਦੇ ਉੱਪਰ ਦੁੱਖ ਢਾਏ, ਜ਼ੁਲਮ ਢਾਏ ਗਏ ਬਹੁਤ ਵੱਡੇ। ਇੱਕ ਬ੍ਰਾਹਮਣ ਇੱਕ ਸ਼ੂਦਰ ਹੈ, ਬ੍ਰਾਹਮਣ ਸਭ ਤੋਂ ਉੱਚਾ ਅਤੇ ਸ਼ੂਦਰ ਸਭ ਤੋਂ ਨੀਵਾਂ। ਗੁਰੂ ਕੇ ਪਿਆਰਿਓ ਉਹਨਾਂ ਲਈ ਕਰਮ ਹੋਰ, ਧਰਮ ਕੁਝ ਕਹਿੰਦਾ ਏ, ਖੱਤਰੀ ਲਈ ਕੁਝ ਹੋਰ, ਬੈਸ ਲਈ ਕੁਝ ਹੋਰ ਅਤੇ ਸ਼ੂਦਰ ਲਈ ਕੁਝ ਹੋਰ ਆਖ ਰਿਹਾ। ਇੱਕੋ ਇੱਕ ਦਾਤਾ ਏ ਜਿਹੜਾ ਰਾਏ ਭੋਜ ਦੀ ਤਲਵੰਡੀ 'ਚ ਪ੍ਰਗਟ ਹੋਇਆ, ਜਿਹਨੇ ਪਟਨਾ ਸਾਹਿਬ 'ਚ 10 ਰੂਪ ਧਾਰਨ ਕੀਤਾ, ਜਿਹਨੇ ਆਨੰਦਪੁਰੀ ਵਿੱਚ ਆ ਕੇ ਇਸ ਦੀ ਗੁਰੂ ਕੇ ਪਿਆਰਿਓ ਇਹਨੂੰ ਸਿਖਰ 'ਤੇ ਪਹੁੰਚਾ ਕੇ ਇਹਦਾ ਨਾਮ ਖਾਲਸਾ ਰੱਖਿਆ, ਜਿਹਨੇ ਨਾਦੇੜ ਦੀ ਧਰਤੀ 'ਤੇ 5 ਪੂਤਕ ਆਪਣਾ ਚੋਲਾ ਸਦਾ ਲਈ ਤਿਆਗ ਕੇ ਗੁਰੂ ਗ੍ਰੰਥ ਸਾਹਿਬ ਪਿਤਾ ਵਿੱਚ ਬਹਿ ਗਏ। ਇੱਕੋ ਇੱਕ ਇਹ ਦਰਕ ਹੈ ਜਿਹੜਾ ਇਹੋ ਜਿਹੇ ਬਚਨ, ਅਸੂਲ, ਉਪਾਉ, ਮਰਿਆਦਾ ਉਹ ਦੱਸੀਏ ਜਿਹੜੀ ਕੁੱਲ ਮਨੁੱਖਤਾ ਨੂੰ ਇੱਕੋ ਜਿਹਾ ਪਿਆਰ ਕਰੇ ਅਤੇ ਇੱਕ ਨੂੰ ਪਿਆਰ ਕਰਨਾ ਸਿਖਾਵੇ। ਇਹ ਗੱਲ ਇਹ ਬਾਤੀ ਨਹੀਂ, ਗੁਰੂ ਕੇ ਪਿਆਰਿਓ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਏ, ਉਹ ਕਹਿੰਦੇ ਸਭਨਾ ਮਨ ਮਾਣਕ, ਹਰ ਕਿਸੇ ਦੇ ਦਿਲ ਦੇ ਅੰਦਰ ਨਿਰੰਕਾਰ ਦੀ ਖਸਤੀ ਕਾਇਮ ਜੇ, ਠਾਕਨ ਮੂਲ ਮਚੰਗ ਵਾਉ, ਜੇ ਤੋ ਪਿਰਿਆ ਦੀ ਸਿੱਖ। ਪਰ ਇਹ ਸਿੱਖ ਸਾਰਿਆਂ ਦੇ ਅੰਦਰ ਹੈ ਹੀ ਨਹੀਂ, ਪਰਮਾਤਮਾ ਨੂੰ ਮਿਲਣ ਵਾਲੇ ਕੋਈ ਬਹੁਤੇ ਲੋਕ ਨਹੀਂ ਹੁੰਦੇ। ਕਹਿਣ ਲੱਗੇ ਜਿਹਨੂੰ ਉਹਨੂੰ ਮਿਲਣ ਦੀ ਸਿੱਖ ਹੋਵੇ ਉਹਦੀ ਖੁਸ਼ੀ ਲੈਣੀ ਹੋਵੇ, ਇੱਕ ਬਚਨ ਚੇਤਾ ਰੱਖੇ ਖਿਆ ਉਹਨਾਂ ਠਾਕੇ ਕਈ ਨਾ, ਉਹ ਕਿਸੇ ਦਾ ਦਿਲ ਨਾ ਦੁਖਾਵੇ। ਅਤੇ ਗੁਰੂ ਕੇ ਪਿਆਰਿਓ ਸਤਿਗੁਰੂ ਨੇ ਦਾ ਦੂਜਾ ਬਚਨ ਕਿਹਾ ਜੇ, ਕਹਿੰਦੇ ਜੇਕਰ ਰੱਬ ਦੀ ਖੁਸ਼ੀ ਲੈਣੀ ਹੋਵੇ, ਭਾਈ ਨੰਦ ਲਾਲ ਸਾਹਿਬ ਇਹੋ ਜਿਹੇ ਬਚਨ ਬਹੁਤ ਕਰਦੇ ਹਨ, 2 ਲਾਈਨਾਂ ਦੇ ਅੰਦਰ ਸਾਰੀ ਜ਼ਿੰਦਗੀ ਦਾ ਰਹੱਸ ਖੋਲ੍ਹ ਕੇ ਰੱਖ ਦਿੰਦੇ ਨੇ। ਇੱਕ ਵਾਰ ਬਚਨ ਕੀਤਾ ਨੇ, ਗਮ 'ਚ ਬਾਸ਼ੋ ਗਫਲਤ ਯਾਦੇ ਖੁਦਾ, ਮਨੁੱਖ ਦੁੱਖਾਂ ਦੇ ਘੇਰੇ ਵਿੱਚ ਕਦੋਂ ਆਉਂਦਾ ਏ, ਜਵਾਬ ਸੀ ਜਦੋਂ ਖੁਦਾ ਨੂੰ ਭੁੱਲ ਜਾਵੇ ਅਤੇ ਕਹਿੰਦੇ ਚੀਸ਼ਤ ਸ਼ਾਦੀ ਖੁਸ਼ੀ ਕਦੋਂ ਹੁੰਦੀ ਏ ਜਦੋਂ ਕਹਿੰਦੇ ਉਸ ਰੱਬ ਦੀ ਯਾਦ ਵਿੱਚ ਜੁੜਦਾ ਹੈ ਜਦੋਂ ਯਾਦੇ ਆ ਬੇਮੁਨਤਖਾ ਉਹਦੀ ਯਾਦ 'ਚ ਜੁੜੇ ਅਤੇ ਖੁਸ਼ੀ ਘਰ ਉਹ ਭੁੱਲਿਆ ਅਤੇ ਗਮੀਆਂ ਘਰ ਇਸੇ ਤਰ੍ਹਾਂ ਹੀ ਸਵਾਲ ਸੀ ਰੱਬ ਦੀ ਨਾਰਾਜ਼ਗੀ ਅਤੇ ਉਹਦੀ ਖੁਸ਼ੀ ਲੈਣੀ ਹੋਵੇ ਅਤੇ ਕੀ ਗੁਰੂ ਸਵਾਰਿਓ ਨਾਰਾਜ਼ਗੀ ਇਹ ਖਲਕਤ ਨੂੰ ਦੁੱਖ ਦੇਣਾ ਨਿੰਦਾ ਭਾਵੇਂ ਤੁਸੀਂ ਆਪਣੀ ਕੌਮ ਦੀ ਕਰੋ ਗਵਾਂਢੀ ਕੌਮ ਦੀ ਕਰੋ ਨਿੰਦਾ ਪਰਿਵਾਰ ਦੇ ਕਿਸੇ ਰਿਸ਼ਤੇਦਾਰ ਦੀ ਕਰੋ ਕਿਸੇ ਨੂੰ ਮਾੜਾ ਭਾਵੇਂ ਆਪਣੇ ਜੀ ਨੂੰ ਕਹੋ ਸਤਿਗੁਰੂ ਜੀ ਕਹਿੰਦੇ ਜਿਸ ਦਿਲ ਵਿੱਚੋਂ ਨਿੰਦਾ ਅਤੇ ਭੈੜੇ ਖਿਆਲ ਉੱਠ ਖਲੋ ਉਹਨਾਂ ਉੱਥੇ ਰੱਬ ਕਦੇ ਖੁਸ਼ ਨਹੀਂ ਜੇ ਹੁੰਦਾ ਜਿੱਥੋਂ ਇਹ ਖਿਆਲ ਉੱਠਦੇ ਨੇ ਕਹਿੰਦੇ ਉਹਦੇ 'ਤੇ ਕਾਬੂ ਪਾਉਣਾ ਪਵੇਗਾ ਗੁਰੂ ਸਵਾਰਿਓ ਵੀ ਇਹਦੇ ਵਿੱਚੋਂ ਕਦੇ ਕ੍ਰੋਧ ਕਦੇ ਨਫ਼ਰਤ ਇਹੋ ਜਿਹੇ ਖਿਆਲ ਮਾੜੇ ਉੱਠਣੀ ਨਾ ਉਹਦਾ ਇੱਕੋ ਇੱਕ ਤਰੀਕਾ ਦੱਸਿਆ ਸਤਿਗੁਰਾਂ ਨੇ ਕਹਿੰਦੇ ਸੋਚ ਕੇ ਇਹ ਕੰਮ ਖੋਣਾ ਨਹੀਂ ਗੁਰੂ ਕੇ ਪਿਆਰਿਓ ਕਿਤਾਬਾਂ ਪੜ੍ਹ ਕੇ ਇਹ ਕਾਜ ਨਹੀਂ ਖੋਣਾ ਨਾ ਕਿਸੇ ਆਦਮੀ ਦੀ ਰਾਏ ਲੈ ਕੇ ਇੱਕੋ ਇੱਕ ਤਰੀਕਾ ਏ ਜਦੋਂ ਸਤਿਗੁਰੂ ਦਿੰਦੇ ਨਾਮ ਅਤੇ ਬਾਣੀ ਜਿੰਨਾ ਕੋਈ ਵੱਧ ਇਹਦੇ ਨਾਲ ਪਿਆਰ ਕਰੇ ਅਭਿਆਸ ਕਰੇ ਬਾਣੀ ਅਤੇ ਨਾਮ ਅੰਦਰ ਦੀ ਮੈਲ ਨੂੰ ਧੋ ਧੋ ਕੇ ਦਿਲ ਨੂੰ ਪਵਿੱਤਰ ਬਣਾਉਂਦੀ ਹੈ ਫਿਰ ਮਾੜਾ ਅਤੇ ਕੀ ਕਹਿਣਾ ਕੀ ਮਾੜਾ ਸੁਣ ਵੀ ਨਾ ਸਕਾਂਗੇ ਇਹਨਾਂ ਹੱਥਾਂ ਨਾਲ ਕਿਸੇ ਦਾ ਹੱਕ ਮਾਰਨਾ ਅਤੇ ਕੀ ਗੁਰੂ ਕੇ ਪਿਆਰਿਓ ਕੋਈ ਹੱਕ ਮਾਰੇ ਉਸ ਨੂੰ ਬੱਚਾ ਇਹ ਤੁਸੀਂ ਜਿੰਨ ਵੀ ਦੇ ਦਿਓਗੇ ਸਤਿਗੁਰੂ ਜਪਜੀ ਸਾਹਿਬ ਵਿੱਚ ਬਚਨ ਕਰਦੇ ਨੇ ਨਾ ਸਾਹਿਬ ਕਹਿੰਦੇ ਭਰੀਏ ਮਤ ਪਾਪਾਂ ਕਹਿ ਸੰਗ ਜਿਹੜਾ ਅੰਦਰ ਮੈਲਾ ਹੋਇਆ ਪਿਆ ਏ ਉਹ ਧੋਪੈ ਨਾਵੈ ਕਹਿ ਰੰਗ ਉਹ ਧੁੱਪਣਾ ਕੇਵਲ ਇੱਕ ਨਾਮ ਨਾਲ ਢਾਕੇ ਵੱਲ ਇੱਕ ਤੁਹਾਡੇ ਵਰਗਾ ਗੁਰੂ ਕਾ ਪਿਆਰ ਵਾਲਾ ਗੁਰੂ ਬਖਸ਼ਿਆ ਸਿੰਘ ਆਪਣੀ ਕੋਈ ਛੋਟੀ ਮੋਟੀ ਕਿਰਤ ਕਰਦਾ ਏ ਅਤੇ ਕਿਰਤ ਦੇ ਨਾਲ ਸਤਿਗੁਰਾਂ ਦੇ ਸ਼ਬਦ ਨਾਲ ਬਹੁਤ ਡਾਢਾ ਇਹਨੇ ਪਿਆਰ ਪਾ ਲਿਆ ਪਿਆਰ ਵੀ ਇਹੋ ਜਿਹਾ ਪਾਇਆ ਕਈ ਵਾਰ ਕੰਮ ਕਾਰ ਕਰਦਿਆਂ ਕਰਦਿਆਂ ਸੁੱਧ ਬੁੱਧ ਦੀ ਭੁੱਲ ਜਾਣੀ ਉਹਦੇ ਪਿਆਰ ਵਿੱਚ ਖੀਵਾ ਜਿਹਾ ਹੋ ਕੇ ਬੋਰਾ ਜਿਹਾ ਹੋ ਕੇ ਟਿਕ ਜਾਣਾ ਰਾਤ ਪੈਣੀ ਅਚਨਚੇਤ ਚੌਂਕੜਾ ਵੱਜਣਾ ਗੁਰਬਾਣੀ ਗਾਉਣ ਦਾ ਇਹਨੂੰ ਬੜਾ ਸ਼ੌਂਕ ਸੀ ਇੱਕ ਜੋਜੜੇ ਕਰਾਂ ਲੋਕਾਂ ਦੇ ਘਰ ਵਿਆਹ ਖੋਣ ਉਦੋਂ ਕਹਿੰਦੇ ਗਾਉਣ ਬਾਈਏ ਮੈਂ ਪਿਛਲੀ ਵਾਰ ਵੀ ਤੁਹਾਡੇ ਨਾਲ ਇਹ ਬਚਨ ਸਾਂਝਾ ਕੀਤਾ ਸੀ ਯਾਦ ਆਇਆ ਲੋਕ ਵਿਆਹ 'ਤੇ ਗਾਉਣ ਬਣਦੇ ਨੇ ਜ਼ਿੰਦਗੀ 'ਚ ਕੋਈ 5-7 ਵਾਰ ਵਾਹਿਗੁਰੂ ਇਹ ਖੁਸ਼ੀ ਦਾ ਮੌਕਾ ਦਿੰਦਾ ਏ 2-4 ਦਿਨ ਬੀਬੀਆਂ ਰਲ ਕੇ ਗੀਤ ਗਾਉਂਦੀਆਂ ਜਿਹੜੇ ਪੁਰਾਣੇ ਬਜ਼ੁਰਗ ਸਨ ਉਹ ਢੋਲੇ ਗਾਉਂਦੇ ਸੀ ਹੁਣ ਤਾਂ ਖੈਰ ਕੰਮ ਹੋ ਗਿਆ ਨਾ ਗੀਤਾਂ ਵਿੱਚ ਕੋਈ ਜਾਣ ਅਤੇ ਨਾ ਕੋਈ ਗਾ ਕੇ ਰਾਜੀ ਹੁਣ ਤਾਂ ਲੋਕ ਟੱਪਦੇ ਨੇ ਕੋਲ ਡਿਸਕੋ ਲਾਓ ਜਿੰਨਾ ਕੁ ਫਤੂਰ ਪਾ ਸਕਦੇ ਹਾਂ ਉਹ ਪਾਓ ਉਹ ਸੱਭਿਅਤਾ ਵੀ ਗਈ ਪਰ ਸਤਿਗੁਰੂ ਕੁਝ ਹੋਰ ਬਾਤ ਪਾਉਂਦੇ ਨੇ ਕਹਿੰਦੇ ਕਦੋਂ ਆਦਮੀ ਗੀਤ ਗਾਉਂਦਾ ਏ ਜਦੋਂ ਇਹਦਾ ਅੰਦਰ ਖੁਸ਼ ਹੋਵੇ ਸਾਨੂੰ ਪਤਾ ਹੈ ਕਿਉਂ ਕਵੇ ਕਹਿਣ ਲੱਗੇ ਤੁਸੀਂ ਸਾਰੀ ਜ਼ਿੰਦਗੀ ਖੁਸ਼ੀ ਮਨਾਓ ਅਸੀਂ ਤੁਹਾਨੂੰ ਇਹੋ ਜਿਹਾ ਦਰਗਾਹ ਵਿੱਚੋਂ ਲਿਆ ਕੇ ਖਜ਼ਾਨਾ ਦਿੱਤਾ ਗੁਰੂ ਗ੍ਰੰਥ ਸਾਹਿਬ ਪਿਤਾ ਦਾ ਇੱਕ ਇੱਕ ਅੱਖਰ ਗੁਰੂ ਕੀ ਬਾਣੀ ਨੂੰ ਰੋਜ਼ ਗਾਇਆ ਕਰੋ ਅਤੇ ਜਿੰਨਾ ਗਾਓਗੇ ਓਨੀ ਵੱਧ ਖੁਸ਼ੀ ਘਰ ਦੇ ਅੰਦਰ ਹੈ ਇਹ ਗਮੀ ਆਉਣ ਹੀ ਨਹੀਂ ਦੇਣੀ ਅੱਗੇ ਢਾਲ ਬਣ ਜਾਏਗੀ ਪਰ ਤੁਸੀਂ ਵੇਖਦੇ ਹੋ ਬੰਦਾ ਇੱਕ ਜਪਜੀ ਦਾ ਪਾਠ ਨਹੀਂ ਕਰਦਾ ਅੱਤ ਦੀਆਂ ਮੁਸ਼ਕਲਾਂ 'ਚੋਂ ਲੰਘ ਰਿਹਾ ਹੁੰਦਾ ਏ ਇਹਦੇ ਕੋਲ ਆਪਣਾ ਦੁੱਖ ਦੀ ਕਹਾਣੀ ਸੁਣਾਉਣ ਲਈ 2-2 ਘੰਟੇ ਵੀ ਇਹ ਲਾ ਸਕਦਾ ਏ ਮੇਰਾ ਦੁੱਖ ਸੁਣੋ ਮੇਰੇ ਨਾਲ ਕਿੰਨੀਆਂ ਵਧੀਕੀਆਂ ਹੋਈਆਂ ਮੈਂ ਕਿਹੜੇ ਕਰਮਾਂ ਦਾ ਮਾਰਿਆ ਹੋਇਆ ਵਾਂ ਖੁਰੇ ਮੈਨੂੰ ਕਿਹੜੇ ਕਰਮ ਦੀ ਸਜ਼ਾ ਏ ਇਹੋ ਜਿਹੀਆਂ ਅਤੇ ਪੁੱਠੀਆਂ ਸਿੱਧੀਆਂ ਗੱਲਾਂ 100 ਕਰਾ ਲਓ ਪਰ ਸਤਿਗੁਰੂ ਕਹਿੰਦੇ ਇਹਦੇ ਨਾਲੋਂ ਚੰਗਾ ਜੇ ਤੂੰ ਕਿਧਰੇ 1 ਘੰਟਾ ਗੁਰੂ ਕੀ ਬਾਣੀ ਪੜ੍ਹ ਦਿਓ ਹੁਣ ਤਾਂ ਤੂੰ ਦੂਜੇ ਨੂੰ ਦੁੱਖ ਸੁਣਾਉਣਾ ਏ ਇਹਨੂੰ ਸੁਣਾ ਦਿਓ ਸਤਿਗੁਰਾਂ ਨੂੰ ਬਾਣੀ ਪੜ੍ਹ ਕੇ ਤੂੰ ਕੇਵਲ ਇਹਦੇ ਪਿਆਰ 'ਚ ਖੀਵਾ ਕੁੰਦਾ, ਉਹਨੇ ਦੁੱਖ ਦੀ ਜੜ ਹੀ ਪੱਟ ਦੇਣੀ ਸੀ, ਉਹਨੇ ਦੁੱਖ ਦਾ ਕੰਡਾ ਹੀ ਨਹੀਂ ਸੀ ਰਹਿਣ ਦੇਣਾ, ਪਰ ਅੰਦਰ ਭਰੋਸਾ ਨਹੀਂ ਕਰਦਾ। ਇਹ ਕਹਿੰਦਾ ਏ ਗੁਰਬਾਣੀ ਕੋਈ ਮੰਤਰ ਏ? ਨਹੀਂ, ਗੁਰਬਾਣੀ ਵਿੱਚ ਬੈਠਾ ਖੁਦ ਨਿਰੰਕਾਰ ਏ। ਜਿੱਥੇ ਉਹ ਆ ਗਿਆ ਉੱਥੇ ਕਿਵੇਂ ਕੋਈ ਦੁੱਖ ਅਤੇ ਕੋਈ ਕਰਮ ਪਾਟੇ ਰਹਿਣਗੇ? ਗੁਰੂ ਸਵਾਰਿਓ, ਸਤਿਗੁਰੂ ਜੀ ਨੇ ਸਾਡੇ 'ਤੇ ਕਿਰਪਾ ਕੀਤੀ ਏ, ਸਾਰੀ ਗੁਰਬਾਣੀ ਦਰਗਾਹ 'ਚੋਂ ਲਿਆਂਦੀ, ਕਾਵਿ ਰੂਪ ਵਿੱਚ ਲਿਆਂਦੀ, ਉੱਤੇ ਰਾਗ ਤਾਲ ਸਾਰਾ ਕੁਝ ਅੰਕਿਤ ਕੀਤਾ ਗਰੀਬ ਅਨੁਵਾਦ ਪਿਤਾ ਨੇ, ਤੁਸੀਂ ਗਾ ਸਕਦੇ ਹੋ। ਤੁਹਾਨੂੰ ਪਤਾ ਏ ਰੱਬ ਦੇ ਬਣਾਏ ਹੋਏ ਬਾਕੀ ਧਰਮਾਂ ਦੇ ਧਾਰਮਿਕ ਗ੍ਰੰਥਾਂ ਦੇ ਅੰਦਰ ਵਾਰਤਾਲਾਪ ਜਾਤੀ ਕਹਾਣੀਆਂ ਨੇ, ਤੁਹਾਡੇ ਕੋਲ ਇਸ ਤਰ੍ਹਾਂ ਦਾ ਕੁਝ ਵੀ ਨਹੀਂ। ਸਾਨੂੰ ਦਿੱਤੀ ਗੁਰਬਾਣੀ, ਕਿਉਂ? ਇਹ ਸਮੁੱਚੀ ਮਨੁੱਖਤਾ ਦੀ ਜ਼ਿੰਦਗੀ ਦੀ ਆਤਮਾ ਦੀ ਕਹਾਣੀ ਏ ਅੰਦਰ ਦੀ। ਜਿਹੜਾ ਇਹਦੇ ਨਾਲ ਜੁੜ ਗਿਆ ਉਹ ਸੱਚ ਨਾਲ ਆਪਣੇ ਆਪ ਹੀ ਜੁੜ ਗਿਆ, ਅਤੇ ਇਹੀ ਕਾਰਨ ਪੁਰਾਤਨ ਰਿਵਾਜ ਸੀ। ਸਾਨੂੰ ਮਹਾਰਾਜ ਜੀ ਨੇ ਕੀਰਤਨ ਦਿੱਤਾ ਏ ਨਾ, ਇਹ ਬਹੁਤ ਵੱਡੀ ਦਾਤ। ਪਰ ਇਹਦੇ ਤੋਂ ਇਲਾਵਾ ਗੁਰਬਾਣੀ ਦੀ ਇੱਕ ਪੰਕਤੀ ਯਾਦ ਆਵੇ, ਜਿਹੜੀ ਵੀ ਆਵੇ ਉਹ ਰੱਬ ਦਾ ਹੁਕਮ ਸਮਝ ਕੇ ਗਾਉਂਦੇ ਫਿਰੀਏ। ਉਹਦਾ ਜੇ ਵੇਖਣਾ ਹੋ ਕੇ ਨਾ ਫਲ ਕੀ ਮਿਲਦਾ, ਉਹਦਾ ਜਵਾਬ ਕੀ ਮਿਲਦਾ। ਅਤੇ ਇੱਕ ਯਾਦ ਰੱਖਣਾ ਜ਼ਿੰਦਗੀ 'ਚ, ਗੁਰਬਾਣੀ ਜਦੋਂ ਕੁਝ ਕਹਿੰਦੀ ਹੈ ਨਾ, ਦੂਜੇ ਵੀਰ ਜਾਂ ਭੈਣ ਨੂੰ ਪੁੱਛਣ ਦੀ ਲੋੜ ਨਹੀਂ ਇਹ ਸੱਚ ਏ ਕਿ ਝੂਠੇ। ਹਾਂ, ਉੱਦਾਂ ਸਮਝਣ ਲਈ ਲੱਖ ਵਾਰ ਵਿਚਾਰ ਕਰੀਏ, ਪਰ ਗੁਰਬਾਣੀ 'ਤੇ ਜੇ ਸ਼ੱਕ ਹੋਵੇ ਨਾ ਵੀ ਇਹ ਕੰਮ ਹੋ ਸਕਦਾ ਅਤੇ ਨਹੀਂ, ਕਿਸੇ ਦੂਜੇ ਨੂੰ ਨਹੀਂ ਪੁੱਛਣਾ, ਖੁਦ ਉਹ ਗੁਰੂ ਕੀ ਬਾਣੀ ਦਾ ਜਾਪ ਕਰਕੇ ਆਪ ਵੇਖੀਏ, ਅਤੇ ਗੁਰੂ ਗ੍ਰੰਥ ਸਾਹਿਬ ਤੁਹਾਡੇ ਅੰਦਰ ਨੂੰ ਜਵਾਬ ਦੇਣਗੇ। ਲੋੜ ਹੀ ਨਹੀਂ ਕਿਸੇ ਦੀ ਰਾਏ ਦੀ, ਸਤਿਗੁਰੂ ਪੂਰਾ ਏ ਅਤੇ ਸਾਡੇ ਇਕੱਲੇ ਇਕੱਲੇ ਦੇ ਅੰਦਰ ਦੀ ਭਾਵਨਾ ਨੂੰ ਜਾਣਦਾ ਏ। ਗੁਰੂ ਸਵਾਰਿਓ, ਉਹ ਸਿੰਘ ਜਦੋਂ ਰਾਤ ਨੂੰ ਬੈਠਦਾ ਅਤੇ ਗੁਰਬਾਣੀ ਗਾਉਂਦਾ, ਅਤੇ ਕਈ ਵਾਰ ਕਹਿੰਦਾ ਪੂਰੀ ਰਾਤ ਲੰਘ ਜਾਣੀ। ਅੱਜ ਵੀ ਕਿਸੇ ਬਹੁਤ ਧੁਰੋ ਇਹਦੇ ਅੰਦਰ ਖਿੱਚ ਪਈ, ਪਿਆਰ ਵਿੱਚ ਰੰਗਿਆ ਹੋਇਆ ਸੀ, ਗੁਰਬਾਣੀ ਗਾ ਰਿਹਾ ਹੈ, ਗਾਈ ਜਾਵੇ। ਇਹਦੇ ਨੇੜੇ ਇੱਕ ਬਹੁਤ ਨਵਾਬ ਸੀ, ਹਾਕਮ ਸੀ, ਪੈਸਾ ਏ ਉਹਦੇ ਕੋਲ। ਉਸ ਜਦੋਂ ਰਾਤ ਪਈ, ਸ਼ਰਾਬਾਂ ਆਈਆਂ, ਨੱਚਣ ਵਾਲੀਆਂ ਵੀ ਸਮਾਵਾਂ ਕਰਨ, ਪਰ ਉਹਦਾ ਅੰਦਰ ਸ਼ਾਂਤ ਨਹੀਂ। ਉਹਨੇ ਕੋਈ ਦੋ ਚਾਰ ਘੜੀਆਂ ਇਹ ਨਾਚ ਵੇਖਿਆ, ਜਦੋਂ ਨਾ ਉਹਨਾਂ ਦੇ ਬੋਲਾਂ ਵਿੱਚੋਂ, ਇਹਨਾਂ ਨੱਚਣ ਟੱਪਣ ਦੇ ਵਿੱਚੋਂ ਉਹ ਜੋਤੀ ਸਿੰਘ ਦੀ ਚੀਰ ਦੀ ਆਵਾਜ਼ ਇੱਕ ਇਹਦੇ ਮਹਿਲਾਂ ਵਿੱਚ ਪਹੁੰਚਦੀ, ਇਹਦੇ ਕੰਨਾਂ ਤੱਕ ਗਈ। ਇਹਨੇ ਸਜਿੰਦਿਆਂ ਨੂੰ ਰੋਕਿਆ, ਰੁਕਿਆ ਜੇ ਉਹ ਰੁਕ ਗਏ, ਵੀ ਸਮਾਪਾਂ ਨੂੰ ਆਖਿਆ ਰੁਕ ਜਾਓ, ਸਾਰੇ ਰੁਕ ਗਏ। ਅਤੇ ਉਹ ਜਿਹੜੀ ਆਵਾਜ਼ ਆ ਰਹੀ ਸੀ ਨਾ, ਇੰਨੀ ਪਿਆਰੀ, ਅੱਖਾਂ ਮੀਟ ਕੇ ਉਹ ਆਵਾਜ਼ ਸੁਣਨ ਲੱਗ ਪਿਆ, ਗੁਰਬਾਣੀ ਸੀ। ਸੁਣਦਾ ਗਿਆ ਸਿੰਘ ਜੀ ਕਾਫੀ ਪਿਆਰ 'ਚ ਆਪਣੇ ਘਰ ਬੈਠੇ ਗਾ ਰਹੇ ਸਨ, ਨਿੱਕਾ ਜਿਹਾ ਉਹਦਾ ਘਰ, ਕੱਖਾਂ ਦੀ ਕੁੱਲੀ। ਇਹ ਜਦੋਂ ਭੋਗ ਪਿਆ, ਇਹਨੇ ਆਖਿਆ ਛੇਤੀ ਨਾਲ ਜਾਓ, ਵੇਖ ਕੇ ਆਓ ਕੌਣ, ਜੋ ਵੀ ਹੈ ਉਹਨੂੰ ਲਿਆਓ। ਗਏ, ਜਾ ਕੇ ਸਿੰਘ ਜੀ ਨੂੰ ਖਿਲਾਇਆ। ਨਵਾਬ ਸਾਹਿਬ ਯਾਦ ਕਰਦੇ ਨੇ, ਇਹਦੇ ਕੰਨ ਸੁਣ ਰਹੇ ਨੇ ਵੀ ਕੋਈ ਮੈਨੂੰ ਬੁਲਾ ਰਿਹਾ, ਪਰ ਇਹਦਾ ਅੰਦਰ ਬੋਲਣਾ ਨਹੀਂ ਚਾਹੁੰਦਾ। ਜਦੋਂ ਇਹ ਵੇਖਣਾ ਹੋਵੇ ਨਾ ਵੀ ਮੈਂ ਸਿੱਖੀ ਕਮਾ ਰਿਹਾ ਕਿ ਨਹੀਂ, ਛੋਟੀ ਜਿਹੀ ਇੱਕ ਬੇਨਤੀ, ਤੁਸੀਂ ਸਿਆਣੇ ਹੋ, ਜੇ ਵੇਖਣਾ ਹੋਵੇ ਵੀ ਧੰਨ ਗੁਰੂ ਨਾਨਕ ਸਾਹਿਬ ਕਲਕੀਆਂ ਵਾਲੇ ਪ੍ਰਸੰਨ ਨੇ, ਮੈਂ ਉੱਧਰ ਉਹਨਾਂ ਰਾਹ ਵੱਲ ਜਾ ਰਿਹਾ ਕਿ ਨਹੀਂ। ਇੱਕੋ ਚੀਜ਼, ਜਦੋਂ ਕਿਸੇ ਦੂਸਰੇ ਨੂੰ ਮਤਾਂ ਦੇ ਨੂੰ ਜੀ ਕਰੇ, ਸਮਝ ਲੈਣਾ ਅਜੇ ਬਹੁਤ ਦੂਰ ਖਲੋਤਾ ਕਾਂ। ਅਤੇ ਜਦੋਂ ਸਤਿਗੁਰੂ ਕਾ ਬਚਨ ਕਮਾ ਕੇ ਖੁਦ ਆਪਣਾ ਅੰਦਰ ਚੁੱਪ ਹੋਣ ਨੂੰ ਜੀ ਕਰੇ, ਤੇ ਸਮਝ ਲੈਣਾ ਸਤਿਗੁਰੂ ਨੇੜੇ ਤੇੜੇ ਆ ਰਹੇ ਨੇ। ਜੇ ਚੁੱਪ ਹੋਣ ਨੂੰ ਜੀ ਕਰੇ, ਚੁੱਪ ਕਦੋਂ ਹੁੰਦੇ ਆ? ਜਦੋਂ ਸਤਿਗੁਰੂ ਮਿਹਰ ਕਰਕੇ ਇਸ ਭਟਕਦੇ ਚੰਚਲ ਮਨ ਨੂੰ ਸ਼ਾਂਤ ਕਰਦੇ ਅੰਦਰੋਂ ਬਾਣ ਇਨਾਲ, ਇਹਦੇ ਤੋਂ ਇਲਾਵਾ ਮਨ ਕਦੇ ਚੁੱਪ ਹੋਏ ਨਹੀਂ ਸਕਦਾ। ਇਹਨੇ ਬੋਲੀ ਜਾਣਾ ਕੁਝ ਨਾ ਕੁਝ, ਸੁੱਤਿਆਂ ਵੀ ਸੁਪਨੇ ਵਿੱਚ ਵੀ ਨਹੀਂ ਚੁੱਪ ਕਰਦਾ, ਕੁਝ ਨਾ ਕੁਝ ਕਰੀ ਕਰਾਈ ਜਾਏਗਾ। ਪਰ ਗੁਰੂ ਸਵਾਰਿਓ, ਜਿਉਂ ਜਿਉਂ ਕਿਸੇ ਨੂੰ ਅੰਦਰੋਂ ਰਸ ਆਉਂਦਾ, ਉਹਦਾ ਚੁੱਪ ਨੂੰ ਜੀ ਕਰਦਾ, ਉਹਦਾ ਗੁਰੂ ਕੇ ਪਿਆਰਿਓ ਗੱਲਾਂ ਘੱਟ ਕਰੇਗਾ, ਉਹ ਦੂਸਰਿਆਂ ਨੂੰ ਕਵੇਗਾ ਘੱਟ, ਮਾਣੇਗਾ ਵੱਧ। ਜਿਹੜੇ ਲੋਕ ਦੂਸਰੇ ਨੂੰ ਕਹਿ ਕੇ ਪਿਆਈ ਕੋਈ 20 ਸਾਲ ਨਹੀਂ ਕਿਸੇ ਦਾ ਮਨ ਬਦਲ ਸਕਦੇ, ਇਹੋ ਜਿਹਾ ਆਦਮੀ 1 ਮਹੀਨੇ ਵਿੱਚ ਨਹੀਂ, ਹਫ਼ਤੇ ਵਿੱਚ ਵੀ ਉਹਨਾਂ ਲੋਕਾਂ ਨੂੰ ਬਦਲ ਸਕਦਾ ਹੈ ਭਾਈ। ਉਹ ਕਾਰਨ ਅੰਦਰ ਸੱਚੇ ਜੀਵਨ ਤੋਂ ਪ੍ਰਭਾਵਿਤ ਹੁੰਦੀ, ਮਨੁੱਖਤਾ ਗੱਲਾਂ ਤੋਂ ਨਹੀਂ, ਸਿਆਣਪਾਂ ਤੋਂ ਨਹੀਂ। ਸੱਚ ਦੀ ਰੋ ਹਵਾ ਚੱਲਦੀ ਹੋਵੇ ਉਹਦੇ ਰਾਹੀਂ ਇਹ ਕਲਾ ਵਰਤਦੀ। ਸਿੰਘ ਜੀ ਖੈਰ ਬੋਲਣਾ ਨਹੀਂ ਚਾਹੁੰਦੇ, ਜਦੋਂ ਇਹਨਾਂ 2-4 ਝੰਜੋੜਿਆ, ਕਹਿਣ ਲੱਗੇ ਨਵਾਬ ਨੇ ਸਾਡੇ ਗਰੀਬਾਂ ਤੋਂ ਕੀ ਲੈਣਾ, ਅਸੀਂ ਤਾਂ ਆਪਣੀ ਰੋਟੀ ਰੋਜ਼ੀ ਕਮਾ ਕੇ ਆਪਣਾ ਗੁਜ਼ਾਰਾ ਕਰਨ ਵਾਲੇ, ਕੀ ਕੰਮ ਏ। ਕਹਿਣ ਲੱਗੇ ਉਹ ਬੜੇ ਖੁਸ਼ ਨੇ, ਕਹਿਣ ਲੱਗੇ ਉਹ ਕੁਝ ਦੇਣਗੇ। ਸਿੰਘ ਜੀ ਕਹਿੰਦੇ ਇਹਨਾਂ ਨੂੰ ਕਲਗੀਆਂ ਵਾਲੇ ਨੇ ਸਭੋ ਕੁਝ ਦਿੱਤਾ, ਉਹਨਾਂ ਕੀ ਲੈਣਾ। ਖੈਰ ਇਹਨਾਂ ਨੂੰ ਜਾਣਾ ਪਿਆ, ਕਹਿ ਜਾ ਗਏ। ਨਵਾਬ ਬੜਾ ਖੁਸ਼ ਹੈ, ਕਹਿਣ ਲੱਗਾ ਸਿੰਘ ਜੀ ਆਓ, ਜੋ ਤੁਸੀਂ ਗਾ ਰਹੇ ਸੀ ਨਾ ਫਕੀਰ, ਉਹਨੂੰ ਲੱਗਾ ਕੋਈ ਫਕੀਰ ਸਾਈਏ, ਫਕੀਰਾਂ 'ਚੋਂ ਗਾ ਰਿਹਾ ਸੀ ਨਾ, ਬਹੁਤ ਸੋਹਣਾ ਸੀ, ਮੈਨੂੰ ਵੀ ਸੁਣਾ। ਕਹਿਣ ਲੱਗੇ ਠੀਕ ਹੈ ਸੁਣਾਵਾਂਗਾ, ਪਰ ਸ਼ਰਾਬ ਕਬਾਬ ਦਾ ਸਮਾਨ ਇਹ ਚੁੱਕੋ ਇੱਥੋਂ, ਉਹ ਅਤ ਪਵਿੱਤਰ ਉਹ ਜਗ੍ਹਾ 'ਤੇ ਗਾਇਆ ਜਾ ਸਕਦਾ ਏ। ਕਹਿਣ ਲੱਗਾ ਇਹ ਕੌਣ ਏ ਆਦਮੀ, ਮੇਰੇ ਉੱਥੇ ਆਉਂਦਿਆਂ ਸਾਰ ਮੈਨੂੰ ਹੁਕਮ ਕਰ ਰਿਹਾ ਵੀ ਆਹ ਸਮਾਨ ਚੁੱਕੋ, ਆਹ ਨਾ ਚੁੱਕੋ। ਗੁੱਸਾ ਆਇਆ, ਕਹਿਣ ਲੱਗੇ ਠੀਕ ਹੈ ਚੁੱਕਦੇ ਹਾਂ, ਪਰ ਤੁਸੀਂ ਕੋਈ ਫਾਰਸੀ ਜ਼ੁਬਾਨ 'ਚ ਗਾਓ, ਕਿਉਂਕਿ ਤੁਸੀਂ ਗਾਉਂਦੇ ਸੀ ਬਹੁਤ ਚੰਗਾ ਲੱਗ ਰਿਹਾ ਸੀ, ਸਮਝ ਨਹੀਂ ਸੀ ਆਉਂਦੀ ਤੁਸੀਂ ਕੀ ਕਹਿ ਰਹੇ ਸੀ। ਇਹਨੇ ਹੱਥ ਜੋੜੇ, ਜੀ ਮੈਨੂੰ ਫਾਰਸੀ ਆਉਂਦੀ ਨੇ, ਅਨਪੜ੍ਹ ਆਦਮੀ ਆ, ਮੈਨੂੰ ਮਾਫ਼ ਕਰ ਦਿਆ ਜੇ। ਜਦੋਂ ਇੰਨੀ ਗੱਲ ਕਹੀ ਇਹਨੇ ਆਪਣਾ ਗੁੱਸਾ ਪੂਰਾ ਡੋਲਿਆ, ਕਹਿਣ ਲੱਗੇ ਇਹਨੂੰ ਜੇਲ੍ਹ 'ਚ ਪਾਓ, ਕੈਦਖਾਨੇ 'ਚ, ਪਹਿਲਾਂ ਇਹਨੂੰ ਫਾਰਸੀ ਸਿਖਾਓ, ਮੁਸਲਮਾਨ ਬਣਾਓ, ਫਿਰ ਮਰਜ਼ੀ ਨਾਲ ਇਹਦੇ ਤੋਂ ਗੀਤ ਸੁਣਾਂਗੇ। ਇਹ ਕੀ ਜਾਣੇ ਇਹ ਗੀਤ ਰੱਬ ਦੇ ਨੇ ਕਿ ਦੁਨਿਆਵੀ ਗੀਤ ਨੇ, ਇਹ ਕੀ ਜਾਣੇ ਇਹ ਬੰਦਾ 4 ਕੌਡੀਆਂ ਨਹੀਂ ਗਾ ਰਿਹਾ ਸੀ, ਇਹ ਤਾਂ ਜ਼ਿੰਦਗੀ ਦੇਣ ਵਾਲੇ ਦਾਤੇ ਨੂੰ ਗਾ ਰਿਹਾ ਸੀ, ਜਿਹਨੇ ਸਰੀਰ ਦਿੱਤਾ, ਜਿਹਨੇ ਜਿੰਦ ਦਿੱਤੇ, ਜਿਹਨੇ ਇਹ ਕਰੋੜਾਂ ਬ੍ਰਹਿਮੰਡ ਬਣਾਏ। ਉਹ ਕਾਲ ਕੋਠੜੀ 'ਚ ਪਾ ਦਿੱਤੇ ਗਏ ਸਿੰਘ ਜੀ, ਉਹਨਾਂ ਦਾ ਅੰਦਰ ਦੁਖਿਆ ਏ। ਜਦੋਂ ਦੁਖਿਆ ਅੰਦਰ ਹੋਇਆ ਕਿ ਸਿੰਘ ਜੀ ਉੱਚੀ ਅਰਦਾਸਾਂ ਵਿੱਚ ਜੁੜ ਗਏ, ਉਸੇ ਤਰ੍ਹਾਂ ਗੁਰੂ ਕੀ ਬਾਣੀ ਦੇ ਪਿਆਰ ਵਿੱਚ, ਦਾਤਾ ਜ਼ਰੂਰ ਮੇਰੇ 'ਤੇ ਕੋਈ ਕਰਮ ਕਰ ਰਿਹਾ ਹੋਏਗਾ, ਜਿਹੜਾ ਮੈਨੂੰ ਆਪੇ ਹੀ ਆਨੰਦ ਦੇ ਕੇ ਅੱਜ ਕਾਲ ਕੋਠੜੀ ਵਿੱਚ ਲੈ ਕੇ ਆਇਆ। ਜਦੋਂ ਬੰਦੇ ਦੀ ਸੋਚ ਪੋਜੀਟਿਵ ਹੋਵੇ, ਸਤਿਗੁਰੂ ਜੀ ਵਾਲੀ ਹੋਵੇ, ਉਦੋਂ ਹਰ ਇੱਕ ਕੰਡੇ ਨੂੰ ਵੀ ਫੁੱਲ ਸਮਝ ਕੇ ਪ੍ਰਵਾਨ ਕਰੇਗਾ। ਜਦੋਂ ਦੁਨੀਆ ਦੀ ਸੋਚ ਮੁਤਾਬਕ ਜੀਵਾਂਗੇ, ਉਦੋਂ ਫੁੱਲ ਵੀ ਇਹਨੂੰ ਕੰਡੇ ਜਾਪਦੇ ਨੇ। ਗੁਰੂ ਕੇ ਪਿਆਰਿਓ, ਇਹ ਸਾਰਾ ਕੁਝ ਸਤਿਗੁਰੂ ਬਦਲਾ ਕੇ ਰੱਖ ਦਿੰਦੇ ਨੇ। ਕੋਈ ਚੀਜ਼ ਕਹੀ ਨਹੀਂ ਜਿਹਦੇ 'ਤੇ ਸਿੱਖ ਕਰੇ ਵੀ ਰੱਬਾ ਇਹ ਮੈਨੂੰ ਕਿਉਂ ਦਿੱਤਾ। ਸਭ ਤੋਂ ਵੱਡੀ ਗੱਲ ਦੁੱਖ ਹੈ ਨਾ, ਉਹਨੂੰ ਵੀ ਕਹਿੰਦਾ ਕਿ ਤਿਆਂ ਦੁੱਖ ਭੂਖ ਸਦਮਾਰ ਇਹ ਪੇਦਾ ਤੇਰੀ ਦਾਤਾ। ਜਿਹੜਾ ਦੁੱਖ ਅਤੇ ਭੁੱਖ ਨੂੰ ਵੀ ਦਾਤ ਸਮਝ ਲਵੇ, ਉਹਦੀ ਜ਼ਿੰਦਗੀ 'ਚ ਗਿਲਾ ਅਤੇ ਸ਼ਿਕਵਾ ਕਿੱਥੇ ਆਵੇਗਾ। ਆਪ ਜੀ ਨੂੰ ਪਤਾ ਏ, ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਰਸਨਾ 'ਤੇ ਇੱਕ ਬਚਨ ਨੇ, ਉਹ ਕਹਿੰਦੇ ਜੇ ਸੁੱਖ ਦੇ ਤਾਂ ਤੁਜੇ ਅਰਾਦੀ, ਦੁੱਖ ਵੀ ਤੁਜੇ ਧਿਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾ, ਦੁੱਖ ਵਿੱਚ ਸੁੱਖ ਮਨਾਈ। ਦੁੱਖ ਵਿੱਚ ਸੁੱਖ ਮਨਾਉਣਾ ਇਹ ਕੇਵਲ ਸਾਡੀ ਝੋਲੀ ਸਾਡੇ ਦਾਤੇ ਨੇ ਪਾ ਆਏ, ਕੋਈ ਗਿਲਾ ਅਤੇ ਸ਼ਿਕਵਾ ਨਹੀਂ। ਪਰ ਇਹ ਖਬਰ ਫੈਲ ਗਈ ਚਾਰ ਚਪੇਰੇ, ਉਹ ਰੱਬ ਦਾ ਬਖਸ਼ਾ ਜ ਪਕੜਿਆ ਗਿਆ ਏ। ਇੱਥੇ ਇੱਕ ਮਾਤਾ ਕ੍ਰਿਸ਼ਨ ਕੌਰ ਸੀ, ਇਤਿਹਾਸ ਕਹਿੰਦਾ ਉਹਦਾ ਪਤੀ ਚੜ੍ਹਾਈ ਕਰ ਗਿਆ, ਘਰ ਵਿੱਚੋਂ ਬਹੁਤ ਸੌਖਾ ਸੀ ਪਰਿਵਾਰ, ਉਹਨੇ ਇੱਕਦਮ ਪਤੀ ਦੇ ਵਿਛੋੜੇ ਦੇ ਸੱਲ ਨੂੰ ਰੱਬ ਦੇ ਪਿਆਰ ਵਿੱਚ ਤਬਦੀਲ ਕਰ ਲਿਆ। ਅੱਛਾ ਤੇਰੀ ਰਜ਼ਾ ਉਹ ਗਿਆ, ਤੂੰ ਤਾਂ ਪਤੀ ਮੇਰੇ ਸਿਰ 'ਤੇ ਖੈਂ, ਬੱਚੇ ਪਾਲੇ, ਪਰ ਉਹ ਕਹਿਣ ਲੱਗੀ ਬੱਚਿਓ ਹੁਣ ਤੁਸੀਂ ਆਪਣੇ ਕਦਮਾਂ 'ਤੇ ਪੈਰਾਂ 'ਤੇ ਖੁਦ ਖਲੋਵੋ, ਮੈਂ ਉਹਨੂੰ ਪਿਆਰ ਕਰਾਂਗੀ ਸਾਈਂ ਨੂੰ, ਅਤੇ ਉਹ ਲੋਕਾਂ ਨੂੰ ਪਿਆਰ ਸਿਖਾਵਾਂਗੇ। ਇਹਨੇ ਸਿੱਖੀ ਪ੍ਰਚਾਰ ਸ਼ੁਰੂ ਕਰ ਦਿੱਤਾ, ਕਿਧਰੇ ਕੀਰਤਨ, ਕਿਧਰੇ ਵਿਚਾਰਾਂ, ਕਿਧਰੇ ਨਾਮ ਦੀਆਂ ਧੁਨਾਂ। ਚਾਰ ਚਪੇਰੇ ਸਬੀਪਾਂ ਨੇ ਸਤਸੰਗ ਦੇ ਮੰਡਲ ਸ਼ੁਰੂ ਕਰ ਦਿੱਤੇ। ਭਾਈ ਇੱਕ ਚੇਤਾ ਰੱਖਣਾ ਸੀ, ਦੁਨੀਆਂ ਦੀਆਂ ਗੱਲਾਂ ਸੁਣ ਕੇ ਨਾ ਅਸੀਂ ਸਿੱਖ ਅਖਵਾਉਣ ਵਾਲੇ ਵੀ ਗੁਰੂ ਦੀਆਂ ਗੱਲਾਂ ਨੂੰ ਭੁੱਲ ਜਾਂਦੇ ਹਾਂ, ਅਸੀਂ ਤਾਂ ਹੀ ਪਰੇਸ਼ਾਨ ਹੋ ਜਾਂਦੇ ਹਾਂ। ਸਤਿਗੁਰੂ ਕਹਿੰਦੇ ਜੋ ਦੁਨੀਆਂ ਕਹਿੰਦੀ ਤੁਸੀਂ ਉਹ ਨਾ ਪੜ੍ਹਨੇ ਪੈ ਜਾ ਕਰੋ, ਜੋ ਸਤਿਗੁਰੂ ਕਹਿੰਦੇ ਉਹ ਤੁਹਾਨੂੰ ਅੰਦਰ ਪੱਕਾ ਰੱਖਿਆ ਕਰੋ। ਆ ਜਿੰਨੇ ਸਿੱਖਾਂ ਝਗੜੇ ਨੇ ਕਾਹਦੇ ਨੇ, ਜੋ ਦੁਨੀਆਂ 'ਚੋਂ ਗੰਦ ਪਿਲ ਭੈੜੇ ਨੀਚ ਵਿਚਾਰਾਂ ਦਾ ਇਕੱਠਾ ਕਰਦੇ ਨੇ, ਉਹ ਕੁਝ ਲਿਆ ਕੇ ਗੁਰਦੁਆਰੇ ਉਹਦੀ ਚਰਚਾ ਛੇੜ ਬੈਠਦੇ ਨੇ। ਉਹਨੇ ਅਖਬਾਰ 'ਚ ਇਸ ਤਰ੍ਹਾਂ ਕਿਹਾ, ਲੋਕ ਇੰਝ ਕਹਿੰਦੇ ਨੇ ਕੇਸ਼ ਕਿਉਂ ਰੱਖਣੇ ਨੇ, ਅੰਮ੍ਰਿਤ ਕਿਉਂ ਛਕਣੇ ਨੇ, ਗੁਰੂ ਗ੍ਰੰਥ ਸਾਹਿਬ ਪਿਤਾ ਨੂੰ ਭੋਗ ਕਿਉਂ ਲਾਉਣਾ ਹੈ। ਇਹ ਸਵਾਲ ਤੁਹਾਡੇ ਨਹੀਂ, ਇਹ ਸਵਾਲ ਕਿਸੇ ਉਹਨਾਂ ਵਿਅਕਤੀਆਂ ਦੇ ਨੇ ਜਿਨ੍ਹਾਂ ਨੂੰ ਰੱਬ ਦੇ ਘਰ ਦੀ ਸੋਝੀ ਨਹੀਂ। ਤੁਹਾਨੂੰ ਤਾਂ ਹੁਕਮ ਹੈ ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ। ਸਾਨੂੰ ਹੁਕਮ ਹੈ ਗੁਰੂ ਸ਼ਬਦ ਨੂੰ ਕਰੋ ਪਿਆਰ, ਅਤੇ ਉਹਦੇ ਬਣ ਜੋ ਪਿਆਰੇ। ਸਤਿਗੁਰੂ ਜੀ ਦਾ ਭਲਾ ਸਾਨੂੰ ਕੀ ਹੁਕਮ ਹੈ? ਸਾਨੂੰ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਓ ਸੱਚੀ ਬਾਣੀ। ਤੁਹਾਨੂੰ ਤੋਂ ਹੁਕਮ ਸੀ ਗੁਰਬਾਣੀ ਵੱਧ ਤੋਂ ਵੱਧ ਗਾਓ। ਜਿਹੜੇ ਸਵਾਲ ਤੁਹਾਨੂੰ ਖੁਦ ਵੀ ਨਹੀਂ ਪਤਾ ਉਹਨਾਂ ਦੇ ਕੀ ਜਵਾਬ ਨੇ, ਪਹਿਲਾਂ ਤੁਹਾਡਾ ਅੰਦਰ ਉਹ ਜਵਾਬ ਮਾਣੇਗਾ, ਫਿਰ ਦੁਨੀਆਂ ਨੂੰ ਤੁਸੀਂ ਉੱਚੀ ਦੱਸ ਦਿਓਗੇ। ਇਹਨਾਂ ਸਤਸੰਗ ਮੰਡਲਾਂ ਵਿੱਚ ਕਦੇ ਚਰਚਾ ਨਹੀਂ ਸੀ ਹੁੰਦੀ, ਇਹ ਸਾਡੀ ਅੱਜ ਦੀ ਭੈੜੀ ਆਦਤ ਨੇ। ਇੱਥੇ ਗੁਰੂ ਘਰਾਂ ਵਿੱਚ ਚਰਚਾ ਲਿਆਉਂਦੀ ਹੈ, ਚਰਚਾ 'ਤੇ ਨਹੀਂ, ਇੱਥੇ ਕੇਵਲ ਪਿਆਰ, ਪਿਆਰ ਵਿੱਚ ਰੰਗੀਆਂ ਆਤਮਾਵਾਂ ਵਿੱਚ ਬਹਿ ਕੇ ਤਪਦੇ ਤੋਂ ਤਪਦਾ ਆਦਮੀ ਹੁੰਦਾ ਸੀ, ਆਉਂਦਿਆਂ ਸਾਰ ਉਹਦੇ ਅੰਦਰ ਨੇ ਠਰ ਜਾਣਾ। ਇੱਥੇ ਕੋਈ ਗੱਲ ਹੀ ਨਹੀਂ ਹੋਣੀ ਮਨੁੱਖ ਦੀ, ਕਿਸੇ ਦੂਜੇ ਵਿਅਕਤੀ ਦੀ, ਗੱਲ ਕੇਵਲ ਪਰਮੇਸ਼ਰ ਦੀ, ਗੱਲ ਕੇਵਲ ਆਪਣੀ। ਹੁਣ ਜਿਵੇਂ ਤੁਹਾਡੇ ਆਉਣ ਤੋਂ ਪਹਿਲਾਂ ਭਾਈ ਸਾਹਿਬ ਜੀ ਨੇ ਸ਼ਬਦ ਪੜ੍ਹਿਆ ਹੈ, ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀ ਉਹ ਪਿੰਡ ਛਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਧੀ। ਆਪਣੇ ਔਗਣ ਕੋਈ ਸ਼ਬਦ ਲੈ ਲਓ, ਹੁਣ ਇਹ ਸ਼ਬਦ ਚੱਲਦਾ ਹੋਵੇ, ਆਪਾਂ ਬੈਠੇ ਹੋ ਇਹ ਸੁਣਦੇ, ਅਸੀਂ ਭਲਾ ਕਿਹਦੇ ਨਾਲ ਗੱਲ ਕਰਦੇ ਹੋਵਾਂਗੇ? ਰਾਗੀ ਸਿੰਘਾਂ ਨਾਲ ਜਾਂ ਗ੍ਰੰਥੀ ਸਿੰਘ ਨਾਲ? ਨਹੀਂ, ਸ਼ਬਦ ਸੁਣਾ ਇਹਨੇ ਗੁਰੂ ਕੇ ਪਿਆਰੇ, ਗੋਬਿੰਦ ਕੌਣ ਪਰਮਾਤਮਾ, ਉਹਨਾਂ ਨੂੰ ਅਸੀਂ ਸਿੱਧਾ ਕਹਿਣਾ ਸ਼ੁਰੂ ਕਰ ਦਿੱਤਾ। ਨਿਰੰਕਾਰ ਮੇਰੀ ਹਾਲਤ ਇਹ ਵੇ, ਮੈਂ ਬਖਸ਼ਿਆ ਜਾ ਸਕਦਾ ਵਾਂ, ਮੈਂ ਭਗਤੀ ਨਹੀਂ ਕਰਦਾ। ਜਦੋਂ ਇਹ ਅੰਦਰ ਜਿਉਂ ਜਿਉਂ ਕਵੇਗਾ ਡੂੰਘਾ, ਇਹ ਅਰਦਾਸ ਬਣ ਜਾਏਗੀ ਸ਼ਬਦ, ਇਹ ਅਰਦਾਸ ਨਾਲ ਅਸੀਂ ਸਾਹ ਇਹ ਰੰਗ ਇਹ ਜਾਵਾਂਗੇ। ਸਤਿਕਾਰਯੋਗ ਬਾਬਾ ਆਨੰਦ ਸਿੰਘ ਜੀ, ਨਾਨਕ ਸਰ ਕਲੇਰਾਂ ਵਾਲੇ, ਉਹ ਜਦੋਂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦਾ ਪ੍ਰਕਾਸ਼ ਕਰਦੇ, ਧੰਨ ਗੁਰੂ ਨਾਨਕ ਪਿਤਾ ਨੂੰ ਖਾਤਰ ਨਾਤਰ ਜਾਣ, ਉਸੇ ਤਰ੍ਹਾਂ ਉੱਚੀ ਜਗ੍ਹਾ, ਉਸ ਤੋਂ ਬਾਅਦ ਜਿਵੇਂ ਆਪ ਜੀ ਸਜੇ ਹੋ ਸੰਗਤ ਵਿੱਚ ਟਿਕਣਾ, ਉਸ ਤੋਂ ਆਪ ਉਹਨਾਂ ਨੇ ਟੋਆ ਪੁੱਟਣਾ ਥੋੜ੍ਹਾ ਜਿਹਾ ਡੂੰਘਾ, ਉਹਦੇ 'ਚ ਬਹਿਣਾ ਅਤੇ ਫਿਰ ਦੀਵਾਨ ਸਜਾਣੇ, ਅੰਦਰ ਦੀ ਪਾਵਨਾ। ਸਤਿਗੁਰੂ ਸਭ ਤੋਂ ਉੱਚੇ, ਉਸ ਤੋਂ ਬਾਅਦ ਸੰਗਤ ਉੱਚੀ, ਅਸੀਂ ਉਸ ਤੋਂ ਨੀਵੇਂ ਹਾਂ। ਜਿਹੜੇ ਉੱਚੇ ਹੋਣਗੇ ਨਾ ਜਿੰਨੇ ਅੰਦਰੋਂ, ਉਹ ਸਦਾ ਨੀਵੀਂ ਜਗ੍ਹਾ ਦੀ ਚੋਣ ਕਰਨਗੇ। ਜਿੰਨਾ ਬੰਦਾ ਅੰਦਰੋਂ ਅਹੰਕਾਰ ਹੋਏਗਾ ਨਾ, ਉਨੀ ਉੱਚੀ ਜਗ੍ਹਾ ਚੁਣੇਗਾ। ਸ਼ਬਦਾਂ ਨਾਲ ਵੀ ਕਵੇਗਾ ਵੀ ਮੈਂ ਕੋਈ ਬਹੁਤ ਉੱਚਾ ਆਦਮੀ ਹਾਂ, ਕੋਈ ਮੈਂ ਆਮ ਥੋੜ੍ਹਾ ਬੰਦਾ ਵਾਂ। ਖੈਰ, ਉਹਨਾਂ ਦੇ ਕੋਲ ਨਾ ਇੱਕ ਵਾਰ ਜਦੋਂ ਦੀਵਾਨ ਲੱਗੇ ਸੀ ਕੀਰਤਨ ਖੋ ਰਿਹਾ, ਇੱਕ ਇਹੋ ਜਿਹਾ ਪਿਆਰਾ ਆ ਗਿਆ ਕੀਰਤਨੀਆ, ਉਹ ਕਲਾਸੀਕਲ ਸੰਗੀਤ ਬਹੁਤ ਜਾਣਦਾ ਸੀ। ਉਹਨਾਂ ਨੂੰ ਕਮ ਸੀ ਹੁਣ ਕੀਰਤਨ ਦੀ ਵਾਰੀ, ਕੀਰਤਨ ਕਰੋ। ਕਹਿਣ ਲੱਗਾ ਬਾਬਾ ਜੀ ਨੂੰ ਸੰਬੋਧਨ ਹੁਕਮਾਂ ਪੁਰਖੋ, ਬਾਬਾ ਜੀ ਹੁਕਮ ਕਰੋ ਕਿਹੜੇ ਰਾਗ ਤਾਲ ਵਿੱਚ ਸੁਣਾ। ਹਾਂ, ਉਹ ਕਹਿਣ ਲੱਗੇ ਜੋ ਤੇਰੇ ਅੰਦਰ ਆ ਰਿਹਾ ਉਹ ਹੀ ਸੁਣਾ, ਅਸੀਂ ਰਾਗ ਤਾਲ ਨਹੀਂ, ਰਾਗ ਤਾਲ ਦੇ ਵਿੱਚ ਜੋ ਗੁਰੂ ਸਾਹਿਬ ਨੇ ਸ਼ਬਦ ਪਾਇਆ ਉਹ ਸੁਣਨ ਲਈ ਆਏ ਹਾਂ। ਇੱਥੇ ਇਕੱਲਾ ਸੰਗੀਤ ਨਹੀਂ ਪ੍ਰਵਾਨ, ਇੱਥੇ ਸੰਗੀਤ ਵਿੱਚ ਬਾਣੀ ਜਿਹੜੀ ਪਾਈ ਉਹਦੀ ਕੀਮਤ ਹੁੰਦੀ ਹੈ। ਰਾਗ ਕੀ ਹੈ? ਇੱਕ ਬਰਤਨ ਹੈ, ਬਰਤਨ ਜੋ ਗੁਰਬਾਣੀ ਸ਼ਬਦ ਹੈ ਇਹ ਛਕਣ ਵਾਲੀ ਵਸਤੂ ਹੈ। ਵਸਤੂ ਨਾ ਹੋਵੇ ਇਕੱਲੇ ਬਰਤਨ ਨਹੀਂ ਖਾਧੇ ਜਾ ਸਕਦੇ, ਬਰਤਨ ਨਾ ਖੋਣ ਅਤੇ ਛਕਣ ਵਾਲੀ ਚੀਜ਼ ਬਰਤਨਾਂ ਤੋਂ ਬਗੈਰ ਵੀ ਛਕੀ ਜਾ ਸਕਦੀ ਹੈ। ਗੁਰੂ ਕੇ ਪਿਆਰਿਓ, ਪਰ ਇਹ ਸੰਗੀਤ ਬਹੁਤ ਵੱਡੀ ਕਲਾ ਗੁਣ ਹੈ ਮਨੁੱਖ ਦੇ ਅੰਦਰ ਨੂੰ ਇਕੱਠਾ ਕਰਨ ਲਈ। ਪਰ ਕਿਉਂ ਇਕੱਠੇ ਕਰਨਾ ਹੈ? ਜੇ ਉਹ ਹੀ ਭੁੱਲ ਗਿਆ ਤਾਂ ਕੋਈ ਪਰਪਜ ਤੇ ਨਾ ਰਹਿ ਗਿਆ। ਹੋਇਆ ਕਿ ਗੁਰੂ ਕੀ ਸਾਧ ਸੰਗਤ ਜੀਓ, ਜਦੋਂ ਇਹ ਕਹਿਣ ਲੱਗਾ ਪਿਆਰਾ ਜੀ ਹੁਕਮ ਕਰੋ ਮੈਂ ਕਿਹੜਾ ਕਿਹੜੇ ਰਾਗ ਵਿੱਚ, ਤਿੰਨ ਵਾਰੀ ਉਹਨਾਂ ਕਿਹਾ ਗੁਰੂ ਕਾ ਸ਼ਬਦ ਸੁਣਾਓ ਜੋ ਤੁਹਾਡੇ ਅੰਦਰ ਆ ਰਿਹਾ ਹੈ। ਪਰ ਇਹ ਕਹਿਣ ਲੱਗਾ ਨਹੀਂ, ਤੁਸੀਂ ਦੱਸੋ ਗੱਲ ਕੀ ਹੈ ਵੀ ਉਸ ਰਾਗ ਦਾ ਮਾਣ ਬੋਲ ਰਿਹਾ ਹੈ, ਮੈਨੂੰ ਆਉਂਦਾ ਹੀ। ਉਹ ਕਹਿਣ ਲੱਗੇ ਫਿਰ ਇੰਜ ਕਰ, ਜਦੋਂ ਕੋਈ ਬਹੁਤ ਵੱਡਾ ਬਚਨ ਕਿਹਾ, ਜਦੋਂ ਕਿਸੇ ਮਾਂ ਦਾ ਨੌਜਵਾਨ ਪੁੱਤਰ ਚੜ੍ਹਾਈ ਕਰ ਜਾਵੇ, ਜਦੋਂ ਉਹਦੀ ਮਾਂ ਪੁੱਤਰ ਦੇ ਵਿਯੋਗ ਅੰਦਰ ਜਿਹੜੇ ਰਾਗ ਵਿੱਚ ਵਹਿਣ ਪਾਉਂਦੀ ਹੈ ਨਾ, ਉਹ ਦਰਦ ਜਿਹੜਾ ਮਾਂ ਦੇ ਦਿਲ ਵਿੱਚ ਹੈ, ਉਹਨਾਂ ਉਹ ਦਰਦ ਪੈਦਾ ਕਰ, ਅਸੀਂ ਗੁਰੂ ਨਾਨਕ ਸਾਹਿਬ ਨੂੰ ਪੁਕਾਰੀਏ, ਵਿਛੜਿਆ ਪਰਮਾਤਮਾ ਦੀ ਦਰਦ ਮਹਿਸੂਸ ਹੋਵੇ। ਉਦੋਂ ਹੁਣ ਕਿੱਥੋਂ ਲਿਆ ਉਹ ਰਾਗ? ਵਾਹਿਗੁਰੂ ਬਾਹਰ ਲੈ ਜਾਓ, ਕਿੱਥੋਂ ਲਿਆਵੇ ਉਹ ਦਰਦ? ਉਹਨੂੰ ਕੀ ਪਤਾ ਇਹਨਾਂ ਬਾਤਾਂ ਦਾ? ਉਦੋਂ ਅੰਦਰ ਕੰਬਿਆ ਅਤੇ ਖਿਮਾ ਮੰਗੀ, ਮਾਂ ਪੁਰਖੋ ਮੈਂ ਨਹੀਂ ਸਾਂ ਜਾਣਦਾ ਇਹਨਾਂ ਗੱਲਾਂ ਨੂੰ, ਮੈਂ ਬੇਨਤੀ ਕਰ ਰਿਹਾ ਸਾਂ ਗੁਰੂ ਕੇ ਪਿਆਰਿਓ, ਸਾਡੀਆਂ ਮਰਿਆਦਾ ਪਰੰਪਰਾ ਸਨ ਕੁਝ ਹੋਰ, ਅਸੀਂ ਲੋਕਾਂ ਦੇ ਨਾਲ ਤੁਰ ਪਏ, ਸਾਨੂੰ ਸਤਿਗੁਰੂ ਨੇ ਬਿਠਾਇਆ, ਅਸੀਂ ਅਰਸ਼ਾਂ 'ਤੇ, ਅਸੀਂ ਫਰਸ਼ਾਂ 'ਤੇ ਤੁਰਨ ਵਾਲਿਆਂ ਦੇ ਲੋਕਾਂ ਨਾਲ ਤੁਰ ਪਏ, ਸਾਨੂੰ ਹੁਕਮ ਸੀ ਇਹਨਾਂ ਫਰਸ਼ਾਂ ਵਾਲਿਆਂ ਦੀ ਸੁਰਤ ਨੂੰ ਖਿੱਚੋ ਅਤੇ ਇਹਨਾਂ ਨੂੰ ਵੀ ਅਰਸ਼ਾਂ 'ਤੇ ਨਾਲ ਤੋਰੋ, ਅਸੀਂ ਆਪ ਹੀ ਡਿੱਗ ਪਏ। ਗੁਰੂ ਪਿਆਰਿਓ, ਬੇਨਤੀ ਕਰਦਾ ਸਾਂ ਇੱਥੇ ਕੀਰਤਨ ਜਦੋਂ ਹੋਵੇ ਹਰ ਸਿੱਖ ਬਾਣੀ ਪੜ੍ਹੇ ਅਤੇ ਗਾਵੇ, ਉਹਦਾ ਸੁਭਾਅ ਬਣ ਜਾਵੇ, ਇਹ ਉਸ ਨਿਰੰਕਾਰ ਦੇ ਗੀਤ ਗਾਣੇ, ਜਦੋਂ ਕੋਈ ਉਹ ਸੁਣੇਗਾ ਪਿਆਰ ਦੇ ਨਾਲ ਉਹ ਰੱਬ ਦੇ ਪਿਆਰ ਵਿੱਚ ਖੁਦ ਭਿੱਜੇਗਾ। ਪਰ ਜੇ ਤੁਸੀਂ ਭਿੱਜੇ ਹੋਵੋਗੇ ਤਾਂ, ਜੇ ਆਪਾਂ ਹੀ ਕੇਵਲ ਰਸਮ ਅਤੇ ਫਾਰਮੈਲਿਟੀ ਬਣਾ ਲਈ ਫਿਰ ਤਾਂ ਕੁਝ ਵੀ ਨਹੀਂ ਹੋਣਾ। ਗੁਰੂ ਕੇ ਪਿਆਰਿਓ, ਸਤਿਗੁਰਾਂ ਨੂੰ ਕਹਿਣਾ ਹੀ ਪਿਆ ਸੀ ਨਾ, ਸਾਹਿਬ ਕਹਿੰਦੇ ਲੋਕ ਜਾਣੇ ਇਹੋ ਗੀਤ ਕਹਿ, ਇਹ ਤੋ ਬ੍ਰਹਮ ਵਿਚਾਰ, ਇਹ ਲੋਕ ਸਮਝਦੇ ਇੱਕ ਗੀਤ ਹੈ, ਚਲੋ ਕੋਈ ਇਹਨੂੰ ਗਾ ਲਿਆ ਕਿਸੇ ਵਿਰਤਿਆਂ ਦਾ ਹੁਕਮ ਹੈ, ਨਹੀਂ ਸਭਨਾਂ ਨੂੰ। ਜਦੋਂ ਮਾਤਾ ਕ੍ਰਿਸ਼ਨ ਕੌਰ ਇਹ ਗਾਂਧੀ, ਉਹਨੂੰ ਪਤਾ ਲੱਗਾ ਕੁਝ ਸਿੰਘ ਦਾ ਅੱਜ ਦੁੱਖ ਗਿਆ ਅੰਦਰ, ਉਹ ਕਾਲ ਕੋਠੜੀ ਵਿੱਚ ਉਹਦੀ ਰਜਾ ਚ ਰਾਜੀਏ, ਉਹਦਾ ਕਸੂਰ ਕੋਈ ਨਹੀਂ, ਉਹਦੇ ਅੰਦਰ ਪਿਆਰ ਸੀ। ਇਸ ਨੇ ਕੀ ਕੀਤਾ, ਮਾਤਾ ਕ੍ਰਿਸ਼ਨ ਕੌਰ ਨੇ ਮਰਦਾਂ ਵਾਲੇ ਕੱਪੜੇ ਪਾਏ, ਇਹ ਉਹਨਾਂ ਮਹਿਲਾਂ ਦੀ ਨੇੜੇ ਹੋ ਕੇ ਰਾਤ ਨੂੰ ਇਹਨੇ ਵੀ ਨਾ ਜਦੋਂ ਉਸੇ ਸੁਰ ਤਾਲ ਵਿੱਚ ਗੀਤ ਗਾਏ ਰੱਬ ਦੇ ਪਿਆਰ ਅੰਦਰ, ਅਤੇ ਇਹ ਹੁਣ ਇੱਕ ਮਰਦ ਦੀ ਜਗ੍ਹਾ 'ਤੇ ਬੀਬਾ ਸੀ, ਇੱਕ ਰੱਬ ਦਾ ਪਿਆਰ ਦੀ ਆਵਾਜ਼ ਉਹਨੂੰ ਯਾਦ ਕਰ ਰਹੇ, ਦੂਸਰਾ ਕਿਸੇ ਦੁਖੇ ਹੋਏ ਦਿਲ ਨੂੰ ਮਲਮ ਲਾਉਣ ਲਈ, ਦੋ ਪਿਆਰ ਇਕੱਠੇ ਹੋ ਗਏ, ਇੱਕ ਰੱਬ ਲਈ ਪਿਆਰ, ਇੱਕ ਉਹਦੇ ਜੀਵਾਂ ਲਈ ਪਿਆਰ। ਦੋ ਪਿਆਰਾਂ ਨੇ ਐਖੋ ਜੀ ਅੰਦਰ ਤਰ੍ਹਾਂ ਮਾਤ ਵਰਤਾਈ, ਮਹਿਲਾਂ 'ਚ ਆਵਾਜ਼ ਪਹੁੰਚੀ, ਨਵਾਬ ਸੁਣ ਹੋ ਗਿਆ, ਕਹਿਣ ਲੱਗਾ ਆਵਾਜ਼ ਉਦਨ ਵੀ ਸੁਣੀ ਸੀ, ਆਵਾਜ਼ ਅੱਜ ਵੀ ਸੁਣ ਰਿਹਾ ਵਾਂ। ਉਸ ਆਵਾਜ਼ ਨੇ ਅੰਦਰ ਨੂੰ ਟਿਕਾ ਦਿੱਤਾ ਸੀ। ਇਹ ਆਵਾਜ਼ ਤਾਂ ਦਿਲ ਚੀਰਦੀ ਜਾ ਰਹੀ ਏ, ਲਿਆਓ ਪਕੜ ਕੇ ਇਹ ਕੌਣ ਏ। ਜਦੋਂ ਲਿਆਏ ਮਰਦਾਂ ਵਾਲੇ ਕੱਪੜੇ ਸਨ, ਕਹਿਣ ਲੱਗੇ ਜੀ ਤੁਸੀਂ ਕੌਣ ਹੁੰਦੇ ਹੋ? ਮਾਂ ਜੀ ਕਹਿਣ ਲੱਗੇ ਫਕੀਰ ਸਾਈਂ ਜੀ, ਕੁਛ ਗਾ ਕੇ ਸੁਣਾਓ। ਕਹਿਣ ਲੱਗੇ ਫਕੀਰ ਸਾਈਂ ਇਸ ਤਰ੍ਹਾਂ ਨਹੀਂ ਗਾਉਂਦੇ ਹੁੰਦੇ, ਮੌਜ ਵਿੱਚ ਗਾਉਂਦੇ ਨੇ। ਕਹਿਣ ਲੱਗੇ ਫਕੀਰ ਸਾਈਆਂ ਉਹ ਨਵਾਬ ਦਾ ਅੰਦਰ ਢਲਿਆ ਏ, ਕੋਈ ਵੀ ਕੀਮਤ ਦੇਣ ਨੂੰ ਤਿਆਰ ਆ, ਪਰ ਮੈਨੂੰ ਕੁਝ ਸੁਣਾਓ, ਫਾਰਸੀ ਜ਼ੁਬਾਨ 'ਚ ਸੁਣਾਓ। ਕਹਿਣ ਲੱਗੇ ਠੀਕ ਏ। ਫਿਰ ਇਹਨਾਂ ਨੇ ਫਾਰਸੀ ਆਉਂਦੀ ਸੀ, ਸਤਿਗੁਰਾਂ ਦੇ ਸ਼ਬਦ ਇਸ ਨੇ ਉਹਨਾਂ ਦੇ ਪਿਆਰ ਵਿੱਚ ਭਿੱਜ ਕੇ ਜਦੋਂ ਗਾਏ, ਗਾਉਂਦਿਆਂ ਸਾਰ ਇੱਕ ਤਾਂ ਬੀਬਾ ਦੀ ਆਵਾਜ਼, ਦੂਜੀ ਧੁਰ ਕੀ ਬਾਣੀ ਵੱਲੋਂ ਪਿਆਰ, ਭਾਈ ਤੀਜਾ ਇੱਕ ਸਿੰਘਲੀ ਅੰਦਰ ਦਰਦ ਸੀ। ਲੋਕ ਜਿਹੜੇ ਰੱਬ ਨੂੰ ਖੁਸ਼ ਕਰਨ ਲਈ ਜੋਗੀ ਸੌ ਸੌ ਸਾਲ ਭੁੱਖੇ ਰਹੇ ਕਿ ਜਿਹੜਾ ਕੰਮ ਕਰਦੇ ਨੇ, ਸਾਨੂੰ ਤੁਹਾਨੂੰ ਗੁਰੂ ਨੇ ਇਹੋ ਜਿਹੇ ਢੰਗ ਦੱਸੇ ਨੇ, ਤੁਸੀਂ ਇੱਕ ਦੁਖੇ ਦਿਲ ਨੂੰ ਰਾਜੀ ਕਰਕੇ ਉਹ ਕੰਮ ਕਰ ਸਕਦੇ ਹੋ। ਸੈਂਕੜੇ ਸਾਲ ਜਿਹੜਾ ਤਪ ਕਰਕੇ ਕੰਮ ਨਹੀਂ ਹੁੰਦਾ, ਤੁਸੀਂ ਕੰਮ ਤੋਂ ਆਉਂਦੇ ਆਉਂਦੇ 2 ਮਿੰਟਾਂ 'ਚ ਉਹ ਕੰਮ ਕਰ ਸਕਦੇ ਹੋ। ਪਰ ਜੇ ਉਸ ਦਾਤੇ ਦੇ ਨਾਲ ਪਿਆਰ ਹੋਵੇ, ਹੋਇਆ ਕਿ ਉਸ ਮਾਤਾ ਨੇ ਜਦੋਂ ਗਾਏ, ਨਵਾਬ ਦਾ ਜੀ ਕਰੇ ਮੱਥਾ ਟੇਕਾਂ, ਉਹਨੇ ਟੇਕਿਆ। ਕਹਿਣ ਲੱਗੇ ਫਕੀਰ ਸਾਈਆਂ ਦੱਸ ਜੋ ਮੰਗੇਗਾ ਦਿਆਂਗਾ। ਉਹ ਕਹਿਣ ਲੱਗੀ ਦੌਲਤ ਨਹੀਂ ਚਾਹੀਦੀ ਫਕੀਰਾਂ ਨੂੰ, ਜੇ ਤੂੰ ਅੱਜ ਖੁਸ਼ ਏ ਇੱਕ ਮੰਗ ਕਹਿ। ਉਹ ਜਿਹੜਾ ਕਾਲ ਕੋਠੜੀ ਵਿੱਚ ਕੋਈ ਫਕੀਰ ਬੰਦ ਕੀਤਾ ਏ ਉਹਨੂੰ ਰਿਖਾ ਕਰ ਦੇ। ਕਹਿਣ ਲੱਗਾ ਹੁਣੇ ਕਰਦਾ। ਉਹਨਾਂ ਨੂੰ ਰਿਖਾ ਕੀਤਾ, ਫਕੀਰ ਸਾਈਂ ਨੇ ਦੁਆਵਾਂ ਦਿੱਤੀਆਂ, ਚਲੀ ਗਈ। ਸਾਰੇ ਸਿੱਖਾਂ ਨੇ ਖੁਸ਼ੀ ਮਨਾਈ ਬਹੁਤ ਵਧੇਰੇ, ਪਰ ਇਹ ਸਿੰਘ ਨੂੰ ਆਖਿਆ ਤੂੰ ਇੱਥੇ ਨਹੀਂ ਟਿਕਣਾ, ਇਹ ਲੋਕ ਵੈਰ ਪਾ ਲੈਂਦੇ ਹਨ, ਤੂੰ ਅਨੰਦਪੁਰ ਸਾਹਿਬ ਜਾ। ਇਹ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਦੇ ਚਰਨਾਂ 'ਚ ਪਹੁੰਚਿਆ, ਉੱਥੇ ਜਾ ਕੇ ਵਾਰਤਾ ਸੁਣਾਈ, ਮੇਰੀ ਬੰਦ ਖਲਾਸੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਾਤਾ ਕ੍ਰਿਸ਼ਨ ਕੌਰ ਨੇ ਕੀਤੀ ਏ। ਉਹਨੇ ਇਹੋ ਜਿਹੇ ਢੰਗ ਅਪਣਾਇਆ ਏ, ਮਰਦਾਂ ਵਾਲੇ ਕੱਪੜੇ ਪਾਏ। ਜਦੋਂ ਸੁਣਾਇਆ ਤੇ ਕਲਕੀਆਂ ਵਾਲੇ ਨੇ ਇਹ ਸੁਣਦਿਆਂ ਸਾਰ ਇੱਕ ਬਚਨ ਕਿਹਾ ਸੀ। ਕਹਿਣ ਲੱਗੇ ਅੱਛਾ, ਜੇ ਉਸ ਬੱਚੀ ਬੀਬਾ ਨੇ ਮੇਰੇ ਸਿੱਖ ਦੀ ਬੰਦ ਖਲਾਸੀ ਕਰਾ ਦਿੱਤੀ ਏ, ਅਸੀਂ ਉਹਦੀਆਂ ਕੁਲਾਂ ਦੀ ਬੰਦ ਖਲਾਸੀ ਕੀਤੀ। ਜਾ ਸਿੱਖਾ, ਤੇਰੀ ਵੀ ਇੱਥੇ ਵੀ ਬੰਦ ਖਲਾਸੀ, ਉੱਥੇ ਵੀ ਬੰਦ ਖਲਾਸੀ, ਜਿਹਨੇ ਤੇਰਾ ਭਲਾ ਕੀਤਾ ਉਹਦੀਆਂ ਕੁਲਾਂ ਦੀ ਬੰਦ ਖਲਾਸੀ। ਕੋਈ ਖੈਰ ਤਰੀਕਾ ਸਤਿਗੁਰੂ ਤੋਂ ਬਗੈਰ ਏਡੀ ਛੇਤੀ ਕੋਈ ਕੁਲਾਂ ਤਰਵਾ ਜਾ, ਜੰਮਣ ਮਰਨ ਤੋਂ ਰਹਿਤ ਕੋਈ ਖੋ ਜਾਵੇ? ਗੁਰੂ ਕੇ ਪਿਆਰਿਓ, ਇਹੋ ਜਿਹੇ ਸਤਿਗੁਰੂ ਲਈ ਪਿਆਰ ਪੈਦਾ ਕਰਕੇ ਰੋਜ਼ ਦੀ ਤਰ੍ਹਾਂ ਅੱਜ ਆਪ ਜੀ ਕੁਝ ਨਵੀਂ ਸੰਗਤ ਤੇ ਤਲਕੀਆਂ ਵਾਲੇ ਨੂੰ ਸਾਹਮਣੇ ਰੱਖ ਕੇ ਗਾਉਣਾ ਹੀ ਸਾਨੂੰ ਗਾਉਣ ਦਾ ਹੁਕਮ ਏ। ਵਾਰੀ ਮੇਰੇ ਪਿਆਰਿਆ, ਵਾਰੀ ਮੇਰੇ ਗੋਵਿੰਦਾ, ਵਾਰੀ ਮੇਰੇ ਪਿਆਰਿਆ, ਵਾਰੀ ਮੇਰੇ ਗੋਵਿੰਦਾ, ਵਾਰੀ ਵਾਰੀ ਮੇਰੇ ਪਿਆਰਿਆ, ਵਾਰੀ ਮੇਰੇ ਗੋਵਿੰਦਾ, ਵਾਰੀ ਮੇਰੇ ਪਿਆਰਿਆ, ਵਾਰੀ ਮੇਰੇ ਗੋਵਿੰਦਾ,
ਵਾਰੀ ਮੇਰੇ ਪਿਆਰਿਆ, ਵਾਰੀ ਮੇਰੇ ਗੋਵਿੰਦਾ, ਵਾਰੀ ਮੇਰੇ ਪਿਆਰਿਆ, ਵਾਰੀ ਮੇਰੇ ਗੋਵਿੰਦਾ।
ਕੋਲ ਕੁਮਾਈ ਲਾਲ ਨਾ, ਕੋਲ ਕੁਮਾਈ ਲਾਲ ਨਾ,
ਕੋਲ ਕੁਮਾਈ ਲਾਲ ਨਾ, ਕੋਲ ਕੁਮਾਈ ਲਾਲ ਨਾ,
ਕੋਲ ਕੁਮਾਈ ਲਾਲ ਨਾ, ਕੋਲ ਕੁਮਾਈ ਲਾਲ ਨਾ,
ਕੋਲ
ਵਾਰੀ ਮੇਰੇ ਪਿਆਰਿਆ, ਵਾਰੀ ਮੇਰੇ ਗੋਬਿੰਦਾ, ਵਾਰੀ ਮੇਰੇ ਪਿਆਰਿਆ, ਵਾਰੀ ਮੇਰੇ ਗੋਬਿੰਦਾ,
ਵਾਰੀ ਮੇਰੇ ਪਿਆਰਿਆ, ਵਾਰੀ ਮੇਰੇ ਗੋਬਿੰਦਾ, ਵਾਰੀ ਮੇਰੇ ਪਿਆਰਿਆ, ਵਾਰੀ ਮੇਰੇ ਗੋਬਿੰਦਾ।
ਜਿਉਂ ਜਿਉਂ ਮੇਰੇ ਸਤਿਗੁਰੂ ਪਿਤਾ ਜੀ ਦੇ ਘਰ ਦੀ ਮਹਿਮਾ ਦਾ ਪਤਾ ਲੱਗੇਗਾ ਨਾ, ਤਿਉਂ ਤਿਉਂ ਸਾਡੇ ਅੰਦਰੋਂ ਸਤਿਗੁਰੂ ਲਈ ਅਦਬ ਵੱਧਦਾ ਜਾਏਗਾ। ਹੁਣ ਜਿਹੜਾ ਅਦਬ ਸਤਿਕਾਰ ਇਹਨਾਂ ਸਤਿਗੁਰਾਂ ਦਾ, ਉਹ ਉਦਾਹਰਾ ਲਿਆ ਹੋਇਆ ਹੈ। ਸਾਰਿਆਂ ਨੇ ਕਿਹਾ ਸੀ ਮਹਾਰਾਜ ਜੀ ਨੂੰ ਹੱਥ ਜੋੜ ਕੇ ਅਰਦਾਸ ਕਰੀ ਦੀ, ਆਪਾਂ ਵੀ ਕਰ ਲੈਣ। ਸਾਰਿਆਂ ਤੋਂ ਸੁਣਿਆ ਸੀ ਜੀ ਸਤਿਗੁਰੂ ਦੇ ਕੋਲ ਉੱਚਾ ਨਹੀਂ ਬੋਲੀ ਦਾ, ਅਸੀਂ ਵੀ ਨਹੀਂ ਬੋਲਿਆ। ਇਹ ਉਦਾਹਰਾ ਗਿਆਨ ਹੈ। ਇੱਕ ਹੁੰਦਾ ਗੁਰੂ ਕੇ ਪਿਆਰਿਓ, ਜਿਉਂ ਜਿਉਂ ਸਤਿਗੁਰੂ ਕੀ ਬਾਣੀ ਪੜ੍ਹਦੇ ਹਾਂ, ਸੇਵਾ ਕਰਦੇ ਹਾਂ, ਸਾਡਾ ਖੁਦ ਸਤਿਗੁਰੂ ਤਜਰਬਾ ਕਰਵਾਉਂਦੇ ਅਤੇ ਉਹ ਤੋਂ ਸਤਿਗੁਰੂ ਸਿੱਧਾ ਚੰਗਾ ਲੱਗਦੇ ਨੇ। ਕੋਈ ਹੋਰ ਰੂਪ ਵਿੱਚ ਸਤਿਗੁਰਾਂ ਨੂੰ ਅਸੀਂ ਤੱਕਦੇ ਹਾਂ, ਫਿਰ ਇਸ ਤਰ੍ਹਾਂ ਨਹੀਂ ਵੇਖਾਂਗੇ। ਸੁਣਿਆ ਸੁਣਾਇਆ, ਹੁਣ ਫਿਰ ਉਹ ਉਸ ਹਾਲਤ ਅੰਦਰ ਦੁਨੀਆਂ ਦੀ ਕੋਈ ਤਾਕਤ ਸਤਿਗੁਰੂ ਨਾਲੋਂ ਸਾਨੂੰ ਤੋੜ ਨਾ ਸਕੇਗੀ। ਤਾਂ ਹੀ ਤਾਂ ਗੁਰੂ ਦਾਤਾ ਸਾਨੂੰ ਵਾਰ ਵਾਰ ਨਾ ਜਦੋਂ ਵੀ ਉਪਦੇਸ਼ ਕਰਦੇ ਨੇ ਬਾਣੀ ਰਾਹੀਂ, ਅਤੇ ਸਾਨੂੰ ਇਕੱਲੇ ਇਕੱਲੇ ਨੂੰ ਹੁਕਮ ਕਮਾਉਣ ਨੂੰ ਕਹਿੰਦੇ ਨੇ, ਸਮੁੱਚਾ ਨਹੀਂ ਕਹਿੰਦੇ। ਇਹ ਵੀ ਅਜੀਬ ਗੱਲ ਹੈ, ਇਕੱਲੇ ਇਕੱਲੇ ਨੂੰ। ਕੋਈ ਸ਼ਬਦ ਲੈ ਲਓ ਜਿਹਦੇ 'ਚ ਮੇਰੇ ਸਤਿਗੁਰੂ ਕਹਿੰਦੇ ਹੁਣ, ਚਲੋ ਬਈ ਇਹ ਸਾਰਿਆਂ ਦੀ ਗੱਲ ਸੀ ਤੇਰੀ ਨਹੀਂ, ਨਹੀਂ ਕਹਿੰਦੇ, ਜਿਹੜਾ ਵੀ ਸੁਣੇਗਾ ਉਹਦੇ ਲਈ ਏ, ਉਹ ਆਤਮਿਕ ਤੌਰ 'ਤੇ ਸਭਨਾ ਲਈ, ਪਰ ਕਮਾਣਾ ਇਕੱਲੇ ਇਕੱਲੇ ਨੂੰ। ਕਹਿੰਦੇ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ। ਆਪਣਾ ਕਾਜ ਕਿਵੇਂ ਸਵਰਦਾ ਹੈ? ਸਾਨੂੰ ਗਰੀਬ ਅਨੁਵਾਦ ਪਿਤਾ ਨੇ ਹੁਕਮ ਦਿੱਤੇ ਹੋਏ ਨੇ ਨਾਮ ਅਤੇ ਬਾਣੀ ਨਾਲ ਜੁੜਨ ਦਾ। ਜਦੋਂ ਕਲਕੀਆਂ ਵਾਲੇ ਪਿਤਾ ਨੇ ਮਰਿਆਦਾ ਬਣਾਈ ਵੀ ਪੰਜਾਂ ਕੋਲੋਂ ਅੰਮ੍ਰਿਤ ਦੀ ਦਾਤ ਲੈਣੀ ਏ, ਤਾਂ ਸਾਨੂੰ ਉਦੋਂ ਪੰਜ ਬਾਣੀਆਂ ਦਾ ਜਾਪ ਕਰਕੇ ਉਹ ਖੰਡੇ ਪਾਟੇ ਦਾ ਅੰਮ੍ਰਿਤ ਤਿਆਰ ਕੀਤਾ ਜਾਂਦਾ ਏ। ਪੰਜ ਕਕਾਰ ਪਹਿਨਾਏ ਗਏ, ਉਹਦੇ ਨਾਲ ਪੰਜ ਪਿਆਰੇ ਨਾਮ ਦੀ ਦਾਤ ਦਿੰਦੇ ਨੇ। ਇਹ ਕੋਈ ਕੇਵਲ ਇੱਕ ਰਸਮ ਨਹੀਂ, ਵੀ ਰਸਮ ਅਦਾ ਕਰਨ ਲਈ ਸਿੱਖ ਬਣਨ ਲਈ ਇਹ ਕੁਝ ਕਰਨਾ ਪੈਂਦਾ ਏ, ਨਹੀਂ ਸਿੱਖੀ ਦੇ ਰਾਹ 'ਤੇ ਤੁਰ ਕੇ ਇਸ ਘਰ ਦੀਆਂ ਕਦਰਾਂ ਕੀਮਤਾਂ ਤੋਂ ਜਾਣੂ ਖੋਣ ਲਈ ਉਹਨਾਂ ਦੀ ਸ਼ੁਰੂਆਤ ਇੱਥੋਂ ਕਰਾਈਏ। ਸਾਹਿਬ ਕਹਿੰਦੇ ਹਰ ਬੰਦੇ ਦੀ ਸ਼ੁਰੂਆਤ ਇੱਥੋਂ ਹੋਏਗੀ, ਪਰ ਮੰਜ਼ਿਲ ਇਹ ਨਹੀਂ ਹੈ। ਕੀ ਹੁੰਦਾ ਏ? ਪਹਿਲੀ ਗੱਲ ਤਾਂ ਬੰਦਾ ਅੱਧੀ ਤੋਂ ਵੱਧ ਜ਼ਿੰਦਗੀ ਇਸੇ ਗੱਲ 'ਚ ਲੰਘਾ ਦਿੰਦਾ, ਅੰਮ੍ਰਿਤ ਛਕਾਂ ਜਾਂ ਨਾ ਛਕਾਂ, ਜਿਵੇਂ ਦੀ ਆਪਣੀ ਚੁਆਇਸ ਹੋਵੇ ਵੀ ਮੈਂ ਆਹ ਕਾਰ ਲਵਾਂ ਕਿ ਨਾ ਲਵਾਂ, ਇਹ ਸ਼ਹਿਰ 'ਚ ਰਵਾਂ ਕਿ ਨਾ ਰਵਾਂ, ਇੰਡੀਆ ਜਾਵਾਂ ਕਿ ਨਾ ਜਾਵਾਂ, ਆਹ ਸੂਟ ਪਾਵਾਂ ਕਿ ਨਾ ਪਾਵਾਂ, ਅੰਮ੍ਰਿਤ ਛਕਾਂ ਕਿ ਨਾ ਛਕਾਂ। ਹੱਦ ਹੋ ਗਈ, ਇੰਨੀ ਹਲਕੀ ਚੀਜ਼ ਸੀ ਜਿਹਦੇ ਬਾਰੇ ਅਸੀਂ ਆਪਣੀ ਮਰਜ਼ੀ ਕਰ ਸਕਦੇ ਹਾਂ ਵੀ ਕਰਾਂ ਜਾਂ ਨਾ ਕਰਾਂ। ਇਹਦੇ ਅੰਦਰ ਤਾਂ ਸਤਿਗੁਰਾਂ ਨੇ ਖੁੱਲ੍ਹ ਦਿੱਤੀ ਨਹੀਂ। ਕਹਿਣ ਲੱਗੇ ਤੂੰ ਮਨੁੱਖ ਏ, ਮਨੁੱਖਾਂ ਵਿੱਚੋਂ ਤੇਰੀ ਚੋਣ ਕਰਕੇ ਸਿੱਖਾਂ ਦੇ ਘਰ ਤੈਨੂੰ ਜਨਮ ਦਿੱਤਾ ਏ, ਜਨਮ ਇਸ ਲਈ ਦਿੱਤਾ ਏ, ਇਹ ਸਭ ਤੋਂ ਸਿਖਰ ਦੀ ਬਾਤ ਏ ਅਕਾਲ ਪੁਰਖ ਨਾਲ ਮਿਲਣ ਦੀ, ਅਤੇ ਤੈਨੂੰ ਅਸੀਂ ਕਿਹਾ ਸੀ ਇੱਥੇ ਆ ਕੇ ਤੂੰ ਮਿਲਣ ਲਈ ਕੋਈ ਵੀ ਕੀਮਤ ਅਦਾ ਕਰਨੀ ਪਵੇ ਤੂੰ ਕਰੀ, ਅੰਮ੍ਰਿਤ ਛਕਣਾ ਤੇਰੇ ਲਈ ਜ਼ਰੂਰੀ ਨਹੀਂ, ਹੁਕਮ ਏ ਇਹ ਕੰਮ ਕਰਨਾ। ਜਿਵੇਂ ਪਿਆਰੇ ਹੋ ਤੁਸੀਂ ਸਾਰੇ ਸਤਿਗੁਰੂ ਨੂੰ ਪਿਆਰ ਕਰਦੇ ਹੋ, ਵਿਚਾਰ ਚੱਲ ਰਹੀ ਏ ਕੀ ਕਦੇ ਅਸੀਂ ਕਵਾਂਗੇ, ਮੈਂ ਸੋਚਾਂਗਾ ਵੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਤੁਹਾਨੂੰ ਮੱਥਾ ਟੇਕਣਾ ਏ ਜਾਂ ਨਹੀਂ ਟੇਕਣਾ, ਮੈਂ ਤੁਹਾਨੂੰ ਚੋਰ ਚੁਲਾਉਣਾ ਏ ਕਿ ਨਹੀਂ ਚੁਲਾਉਣਾ, ਕੋਈ ਆਪਣੀ ਖੁੱਲ੍ਹ ਖੈ? ਗੁਰੂ ਕੇ ਪਿਆਰੇ ਹੋ ਕਿ ਸਾਨੂੰ ਖੁੱਲ੍ਹ ਖੈ ਵੀ ਸਤਿਗੁਰੂ ਜੀ ਤੇਰੇ ਦਰਬਾਰ ਦੇ ਅੰਦਰ ਮੈਂ ਉੱਚਾ ਬੈਠਣਾ ਕਿ ਨੀਵਾਂ ਨਹੀਂ, ਇਸ ਹੁਕਮ ਮੰਨ ਲਿਆ ਹੈ ਭਾਈ। ਸਤਿਗੁਰੂ ਜੀ ਉੱਚੇ ਤਖਤਾਂ 'ਤੇ ਬਿਰਾਜਮਾਨ, ਆਪਾਂ ਨੀਵੇਂ ਬਹਿਣਾ ਹੈ। ਉਹਨਾਂ 'ਤੇ ਚੰਦੋਏ ਖੋਣਗੇ, ਚੌਰ ਚੁੱਲਣਗੇ, ਸੁੰਦਰ ਰੁਮਾਲੇ ਭੇਟ ਖੋਣਗੇ। ਉਹਨਾਂ ਦੇ ਕੋਲ ਅਸੀਂ ਪਿਆਰ ਨਾਲ ਸੰਗਤਾਂ ਲਈ ਪ੍ਰਸ਼ਾਦ ਤਿਆਰ ਕਰਾਂਗੇ, ਸਤਿਗੁਰੂ ਨੂੰ ਪ੍ਰਵਾਨ ਕਰਾਵਾਂਗੇ। ਉਹ ਛਕਣਾ ਸਾਰਾ ਉਹ ਜਿਵੇਂ ਇਹ ਹੁਕਮ ਸਹਿਜ ਸੁਭਾਏ ਕੌ ਮੰਨਦੀ ਏ, ਇਸੇ ਤਰ੍ਹਾਂ ਹੀ ਅੰਮ੍ਰਿਤ ਛਕਣ ਦਾ ਹੁਕਮ ਸਹਿਜ ਸੁਭਾਏ ਉਹਦੇ ਨਾਲ ਸੀ, ਕੋਈ ਵੱਖਰਾ ਨਹੀਂ ਸੀ। ਅਸੀਂ ਹੌਲੀ ਹੌਲੀ ਵੀ ਵੱਖਰਾ ਬਣਾ ਲਿਆ। ਇਹ ਕਾਰਨ ਅੱਧੇ ਤੋਂ ਵੱਧ ਕੌਮ ਗੁਰੂ ਕੇ ਅੰਮ੍ਰਿਤ ਤੋਂ ਦੂਰ ਹੋ ਗਏ। ਉਹ ਕਿਉਂ ਹੋਏ? ਅਸੀਂ ਸਤਿਗੁਰੂ ਦੀ ਗੱਲ ਨਾ ਸੁਣੀ, ਲੋਕਾਂ ਦੇ ਬਰਾਬਰ ਖਲੋ ਗਏ। ਤੁਹਾਨੂੰ ਸਤਿਗੁਰਾਂ ਨੇ ਬਾਦਸ਼ਾਹੀ ਪਾਈ, ਬਾਦਸ਼ਾਹ ਦੇ ਸਿੱਧਾ ਅਕਾਲ ਪੁਰਖ ਦੇ ਪੁੱਤਰ ਬਣਾਇਆ, ਅਸੀਂ ਭਿਖਾਰੀਆਂ ਦੇ ਕਿਉਂ ਬਣੀਏ? ਇਹ ਗੱਲਾਂ ਕਦੇ ਕਹਿਣ ਦੀਆਂ ਨਹੀਂ ਹੁੰਦੀਆਂ, ਜਿਹੜੀ ਸਾਨੂੰ ਸਤਿਗੁਰੂ ਬਾਣੀ ਅਤੇ ਨਾਮ ਦੀ ਅਤੇ ਹੁਕਮ ਉਹਨਾਂ ਨੇ ਦਿੱਤੇ ਨੇ ਨਾ। ਇਹ ਚੀਜ਼ ਨੂੰ ਤਜਰਬਾ ਕਰਕੇ ਵੇਖੀਏ ਅਤੇ ਫਿਰ ਵੇਖਾਂਗੇ ਕੀ ਕੁਛ ਮਿਲਦਾ ਹੈ। ਰੋਜ਼ ਇਹ ਨਹੀਂ, ਉਦੋਂ ਅੱਜ ਵੀ ਕਿੰਨੇ ਗੋਰੇ ਕਿੰਨੇ ਲੋਕ ਹਨ ਦੂਸਰੀਆਂ ਕੌਮਾਂ ਦੇ ਜਿਨ੍ਹਾਂ ਨੂੰ ਸਮਝ ਆਈ, ਇੱਕਦਮ ਉਹ ਗੁਰੂ ਕੇ ਪਿਆਰਿਓ ਇਹਦੇ ਜੋਗੇ ਖੋ ਗਏ। ਰਵਿੰਦਰ ਨਾਥ ਟੈਗੋਰ ਦਾ ਪਿਤਾ ਦਵਿੰਦਰ ਨਾਥ, ਪੜ੍ਹੇ ਲਿਖਿਓ ਤੁਸੀਂ ਉਹਦੀ ਸਟੋਰੀ ਕਹਾਣੀ ਜਾਣਦੇ ਹੋ, ਬੰਗਾਲ ਦਾ ਰਹਿਣ ਵਾਲਾ, ਜਦੋਂ ਪੰਜਾਬ ਆਇਆ ਸੀ, ਸ਼੍ਰੀ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਪਹੁੰਚਿਆ, ਉੱਥੇ ਕੀਰਤਨ ਸੁਣਿਆ, ਉੱਥੇ ਲੈਕਚਰ ਨਹੀਂ ਸਨ ਹੁੰਦੇ, ਕੀਰਤਨ ਹੁੰਦਾ ਉਦੋਂ ਵੀ ਅੱਜ ਵੀ ਜੁਗਾਂ ਤੱਕ ਹੁੰਦਾ ਰਹੇਗਾ। ਉਹ ਜਦੋਂ ਕੀਰਤਨ ਸੁਣਿਆ, ਗੁਰੂ ਕੀ ਬਾਣੀ ਸੁਣੀ ਅਤੇ ਕਹਿੰਦਾ ਹੁਣ ਬੰਗਾਲ ਕਾਹਦੇ ਲਈ ਜਾਣਾ ਹੈ, ਇੱਥੇ ਟਿਕ ਜਾਵਾਂ। ਕਈ 6 ਮਹੀਨੇ ਤੋਂ ਵੱਧ ਰਿਹਾ ਅਮੀਰ ਸਿੰਘ, ਇਸਨੇ ਆਖਿਆ ਉੱਥੇ ਮੇਰਾ ਰਾਜ ਨਹੀਂ ਹੁੰਦਾ, ਕੀਰਤਨੀਆਂ ਨੂੰ ਬੁਲਾਉਣਾ, ਉਹਨਾਂ ਦੀ ਸੇਵਾ ਦੇਣੀ ਅਤੇ ਕਹਿਣਾ ਮੈਨੂੰ ਇੱਥੇ ਵੀ ਕੋਲ ਬੈਠ ਕੇ ਕੀਰਤਨ ਸੁਣਾਓ, ਇੰਨਾ ਪਿਆਰ ਸੀ। ਪਰ ਜਦੋਂ ਵਾਪਸ ਮੁੜਿਆ ਸੀ ਅਤੇ ਜਦੋਂ ਕਹਿੰਦੇ ਇਹਨੇ ਜਾਣਾ ਸੀ, ਸਫ਼ਰ ਕਰ ਰਿਹਾ ਸੀ ਗੁਰੂ ਕੇ ਪਿਆਰਿਓ, ਉਹਦੇ ਅੰਦਰ ਪਹਿਲਾ ਖਿਆਲ ਇਹ ਆਇਆ ਸੀ ਅੱਜ ਤੋਂ ਬਾਅਦ ਕੇਸ ਨਹੀਂ ਕੱਟਣੇ। ਉਹ ਅੰਦਰੋਂ ਸਤਿਗੁਰੂ ਸੱਚ ਜਿਹੜਾ ਅੰਦਰ ਬੈਠਾ ਹੈ ਨਾ, ਉਹ ਅੰਦਰੋਂ ਬੋਲਦਾ ਮੇਰੇ ਕਹਿਣ ਤੋਂ ਮੁਰਾਦ, ਅੰਦਰੋਂ ਗੁਰੂ ਕੇ ਪਿਆਰਿਓ। ਉਹਦੇ ਪੁੱਤਰ ਰਵਿੰਦਰ ਨਾਥ ਟੈਗੋਰ ਨੇ ਹਿੰਦੁਸਤਾਨ ਦੀ ਇੱਕ ਸਾਂਝਾ ਗੀਤ ਲਿਖਿਆ, ਜਦੋਂ ਕੋਈ ਸਕੂਲ ਵਿੱਚ ਬੱਚਾ ਜਾਂਦਾ ਹੈ, ਉਹ ਜਨ ਗਨ ਮਨ ਅਧਨਾਤਕ ਨਾਇਕੇ ਪੜ੍ਹਦਾ ਹੈ, ਉਹਦੀ ਲਿਖੀ ਹੋਈ ਉਹ ਬੋਲ। ਇੱਕ ਵਾਰ ਬਲਰਾਜ ਸਾਹਨੀ ਨੇ ਉਹ ਫਿਲਮਾਂ ਚਲਾ ਗਿਆ, ਉਸ ਆਦਮੀ ਨੇ ਕਿਹਾ ਸੀ ਟੈਗੋਰ ਜੀ ਇੰਜ ਕਰੋ, ਇੱਕ ਦੇਸ਼ ਦਾ ਸਾਂਝਾ ਗੀਤ ਲਿਖਿਆ ਤੁਸਾਂ ਨੇ, ਬਹੁਤ ਚੰਗਾ ਹੈ। ਜਿਹੜਾ ਸਿਆਣਾ ਆਦਮੀ ਹੋਏਗਾ ਨਾ, ਉਹ ਕਿਸੇ ਵੀ ਦੇਸ਼ ਦਾ ਮਜ਼ਹਬ ਕੌਮ ਦਾ ਹੋਵੇ, ਉਹ ਕਦੇ ਲੋਕਾਂ ਨੂੰ ਤੋੜਨ ਵਾਲੀ ਗੱਲ ਨਹੀਂ ਕਰੇਗਾ, ਹੋਵੇ ਇਮਾਨਦਾਰ। ਇਹ ਨਹੀਂ ਹੁੰਦਾ, ਇਹ ਤਾਂ ਆਪਾਂ ਬਣਾਈਆਂ ਨੇ ਨਾ, ਅੱਗੋਂ ਇਹ ਵੰਡੀਆਂ ਪਾਈਆਂ ਨੇ ਰੰਗ ਵੇਖ ਕੇ, ਨਸਲਾਂ ਵੇਖ ਕੇ। ਖੈਰ ਇਹ ਫਿਰ ਸਹੀ ਕਿਸੇ ਦਿਨ ਸਤਿਗੁਰੂ ਜੀ ਨੇ ਇੱਕੋ ਗੱਲ ਕਹੀਏ, ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਇਹ ਨਹੀਂ ਵੀ ਕੋਈ ਖਾਸ ਕਿਰਦੇ ਨੇ। ਖੈਰ ਇਹਨੂੰ ਕਹਿੰਦੇ ਇੰਝ ਕਰੋ, ਇੱਕ ਗੀਤ ਹੋਰ ਲਿਖੋ। ਕਿਹੜਾ? ਕਹਿੰਦੇ ਇੱਕ ਦੇਸ਼ ਲਈ ਲਿਖਿਆ ਜੇ ਨਾ, ਇੱਕ ਪੂਰੇ ਬ੍ਰਹਿਮੰਡ ਲਈ ਲਿਖੋ, ਸਾਰੀ ਦੁਨੀਆ ਦਾ ਸਾਂਝਾ ਉਹ ਗੀਤ ਹੋਵੇ, ਉਹ ਗਾਵੇ ਅਤੇ ਉਹਨਾਂ ਦਾ ਆਪਸ 'ਚ ਪਿਆਰ ਬਣੇ। ਕਹਿਣ ਲੱਗੇ ਤੈਨੂੰ ਪਤਾ ਨਹੀਂ, ਉਹ ਤਾਂ ਬਹੁਤ ਦੇਰ ਕਈ 100 ਸਾਲ ਪਹਿਲਾਂ ਲਿਖਿਆ ਗਿਆ ਸੀ। ਕਹਿੰਦੇ ਉਹ ਕਿੰਨੇ ਲਿਖਿਆ ਸੀ? ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਪਿਤਾ ਨੇ। ਕਹਿੰਦੇ ਬਸ ਉਹਨੂੰ ਯਾਦ ਕਰਨ ਦੀ ਲੋੜ ਕਿਹੜਾ? ਉਹ ਕਹਿੰਦਾ ਗਗਨ ਮੈਂ ਥਾਲ, ਰਵ ਚੰਦ ਦੀਪਕ ਬਣੇ ਤਾਰਕਾ ਮੰਡਲ, ਜਨਕ ਮੋਤੀ, ਇਹ ਆਰਤੀ ਦੇ ਸ਼ਬਦ। ਉਹ ਬੰਗਾਲ ਜਾ ਕੇ ਉਹਨੇ ਆਪਣੇ ਆਸ਼ਰਮ ਵਿੱਚ ਵੀ 8 ਸ਼ਬਦਾਂ ਦਾ ਪਿਆਰਿਓ ਅਭਿਆਸ ਕਰਾਉਣਾ ਸ਼ੁਰੂ ਕੀਤਾ ਸੀ। ਪਰ ਮੈਂ ਬੇਨਤੀ ਕਰ ਰਿਹਾ ਸਾਂ, ਜੋ ਸਤਿਗੁਰੂ ਕਹਿੰਦੇ ਨੇ, ਉਹ ਜੋ ਕੁਦਰਤ ਵਿੱਚ ਸੱਚ ਵਰਤਦਾ ਏ, ਮਨੁੱਖ ਸੱਚਾ ਹੋ ਸਕਦਾ, ਕੇਵਲ ਉਹ ਬਚਨ ਕਰਦੇ ਨੇ। ਜਦੋਂ ਅਸੀਂ ਉਸ ਰੂਪ ਵਿੱਚ ਅਪਣਾਵਾਂਗੇ ਤੇ ਸੱਚਮੁੱਚ ਸਾਡੇ ਅੰਦਰੋਂ ਦਿਲ 'ਚੋਂ ਨਫ਼ਰਤ ਮੁੱਕੇਗੀ, ਪਿਆਰ ਪਣਪੇਗਾ, ਰੱਬ ਲਈ ਵੀ ਉਹਨਾਂ, ਉਹਦੇ ਜੀਵਾਂ ਲਈ ਉਹਨਾਂ। ਜਦੋਂ ਕਿਸੇ ਇੱਕ ਦੁਖੇ ਦਿਲ ਨੂੰ ਛੁਡਾਓਗੇ, ਜਿਵੇਂ ਤਲਕੀਆਂ ਵਾਲੇ ਪਿਤਾ ਨੇ ਉਸ ਮਾਤਾ ਕ੍ਰਿਸ਼ਨ ਕੌਰ ਦੀਆਂ ਪੁਲਾਂ ਤਾਰੀਆਂ ਸਾਡੀਆਂ ਪੁਲਾਂ ਤਾਰਨਗੇ। ਗੁਰੂ ਕੇ ਪਿਆਰਿਓ, ਪਤਾ ਨਹੀਂ ਕਿੰਨੀ ਵਾਰੀ ਹੁਕਮ ਕੀਤਾ ਸਤਿਗੁਰੂ ਜੀ ਨੇ ਇਹ ਬਚਨ, ਪਰ ਇਹ ਸੁਣਦਾ ਨਹੀਂ ਬੰਦਾ ਤੇ ਘਰ ਤੇ ਜੀਆਂ ਦੇ ਕਈ ਵਾਰ ਖੂਨ ਪੀਤੀ ਰੱਖਦਾ, ਇਹਨੇ ਬਾਕੀਆਂ ਦਾ ਭਲਾ ਕੀ ਕਰਨਾ, ਕਿਉਂ ਪੀਂਦਾ ਏ? ਕਿਉਂਕਿ ਅੰਦਰ ਇਸ ਦਾ ਪਵਿੱਤਰ ਨਹੀਂ ਹੋ ਸਕਿਆ। ਇਹਨੂੰ ਲੱਗਦਾ ਏ ਕੋਈ ਦੂਸਰਾ ਦੋਸ਼ੀ ਏ ਮੇਰੇ ਜੀਵਨ ਵਿੱਚ, ਤਾਂ ਨਹੀਂ ਸ਼ਾਂਤੀ। ਪਰ ਸਾਹਿਬ ਕਹਿੰਦੇ ਨੇ ਦੋਸ਼ ਨ ਕਾਹੂੰ ਦੀਜੀਐ, ਤੇ ਫਿਰ ਕੀ ਕਰਾਂ ਅੰਦਰ ਦੁਖੀਏ। ਸਾਹਿਬ ਕਹਿੰਦੇ ਪ੍ਰਭ ਆਪਣਾ ਧਿਆਈਐ, ਆਪਣੇ ਰੱਬ ਨੂੰ ਚੇਤਾ ਕਰ, ਬਸ ਇਹ ਤੇਰੇ ਕੋਲ ਜੁਗਤੀ ਏ। ਇੱਕ ਨੁਕਤਾ ਏ, ਕਹਿੰਦੇ ਜੇ ਸਰਬ ਸੁਖਾਂ ਫਲ ਲੋੜੀਏ, ਸੋ ਸੱਚ ਕਮਾਵੋ ਨੇੜੇ ਦੇਖੋ ਪਾਰ ਬ੍ਰਹਮ। ਇੱਕ ਮਨ ਤੇ ਆਵੋ, ਇੱਕ ਨਾਮ ਤੇ ਆਵੋ। ਅੱਗੇ ਜਾ ਕੇ ਬਚੇ ਨੇ ਦੁੱਖ ਨ ਦੇਈ ਕਿਸੈ ਜੀ, ਪਤ ਸਿਉਂ ਘਰ ਜਾਵੋ। ਕਹਿੰਦੇ ਇੱਕ ਤਾਂ ਨਾਮ ਜਪੀ, ਦੂਸਰਾ ਕਿਸੇ ਨੂੰ ਦੁੱਖ ਨਾ ਦੇਵੀ, ਇੱਜ਼ਤ ਨਾਲ ਦਰਗਾਹ 'ਚ ਜਾਏਗਾ। ਇਸ ਤੋਂ ਸੌਖਾ ਅਤੇ ਪਿਆਰਾ ਤਰੀਕਾ ਹੋਰ ਕੀ ਹੋ ਸਕਦਾ ਹੈ? ਸਤਿਗੁਰੂ ਮੇਰਾ ਕਰਨ, ਆਪਾਂ ਗਰੀਬ ਨਿਵਾਜ ਪਿਤਾ ਦਾ ਇੱਕ ਇੱਕ ਗੋਣੀ ਜਦੋਂ ਸ਼ੁਰੂ ਕਰਦੇ ਨੇ ਤਾਂ ਕਿੰਨਾ ਸਮਾਂ ਲੰਘ ਗਿਆ ਹੈ। ਅਗਲੀ ਗੱਲ ਨਹੀਂ ਹੋਈ, ਉਹ ਕੱਲ੍ਹ ਕਰਾਂਗੇ। ਆਓ ਸਮਾਪਤੀ ਤੋਂ ਪਹਿਲਾਂ ਇੱਕ ਵਾਰ ਸਾਰੇ, ਮੇਰੇ ਤੋਂ ਅੱਜ ਖੁੱਲ੍ਹ ਕੇ ਨਹੀਂ ਬੋਲਿਆ ਜਾ ਰਿਹਾ, ਤੁਸੀਂ ਜ਼ਰੂਰ ਬੋਲੋ, ਪਰ ਸਤਿਗੁਰੂ ਦੇ ਪਿਆਰ ਵਿੱਚ ਆਖੋ ਜੇ ਹੋ ਅੰਜਾ ਕੁਰਬਾਨ ਸਾਈਂ ਆਪਣੇ, ਹੋ ਅੰਜਾ ਕੁਰਬਾਨ ਸਾਈਂ ਆਪਣੇ, ਹੋ ਅੰਜਾ ਕੁਰਬਾਨ ਸਾਈਂ ਆਪਣੇ, ਹੋ ਅੰਜਾ ਕੁਰਬਾਨ ਸਾਈਂ ਆਪਣੇ,
ਹੋ ਅੰਜਾ ਕੁਰਬਾਨ ਸਾਈਂ ਆਪਣੇ, ਹੋ ਅੰਜਾ ਕੁਰਬਾਨ ਸਾਈਂ ਆਪਣੇ।
ਆਪਣਾ ਸਾਈਂ ਕਲਗੀਆਂ ਵਾਲਾ ਪਿਤਾ ਮਹਾਰਾਜ, ਸਾਡਾ ਸਾਈਂ ਧੰਨ ਗੁਰੂ ਨਾਨਕ ਨਿਰੰਕਾਰ, ਸਾਡੇ ਸਿਰ ਦੇ ਸਾਈਂ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ, ਮੇਰਾ ਕਰਨ ਆਪਾਂ ਸਾਰੇ ਗੁਰੂ ਦੇ ਪਿਆਰ ਵਿੱਚ ਜੀਵੀਏ, ਸਤਿਗੁਰੂ ਦੇ ਹੁਕਮਾਂ ਨੂੰ ਸੁੱਤੇ ਸਿੱਧ ਹੀ ਪ੍ਰਵਾਨ ਕਰਕੇ ਬਾਕੀ ਦਾ ਸਫ਼ਰ ਹੁਕਮਾਂ ਵਿੱਚੋਂ ਮਿਲ ਵਾਲਾ ਸੁੱਖ ਪੈਦਾ ਕਰ ਕਰਕੇ ਜ਼ਿੰਦਗੀ ਅੰਦਰ ਉਹਨੂੰ ਪੈਦਾ ਕਰਕੇ ਫਿਰ ਸ਼ੁਕਰਾਂ ਵਿੱਚ ਜੀਵੀਏ, ਨਾ ਕਿ ਗਿਲੇ ਅਤੇ ਸ਼ਿਕਵਿਆਂ ਦੇ ਅੰਦਰ। ਅੱਜ ਇੰਨੇ ਬਚਨ ਕੁਰਬਾਨ ਕਰਨੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਿਆ ਜੇ। ਤਿੰਨ ਦੀਵਾਨ ਹੋਰ ਆਪਾਂ ਰਲ ਮਿਲ ਕੇ ਇਸ ਅਸਥਾਨ 'ਤੇ ਬੈਠ ਕੇ ਗੁਰੂ ਦੀ ਵਡਿਆਈ ਕਰਦਿਆਂ ਬਤੀਤ ਕਰਾਂਗੇ। ਇਸੇ ਤਰ੍ਹਾਂ ਹੱਥ ਦੀਆਂ ਪਰਨੀਆਂ, ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ।